नानक पद पंकज पद सिमरो अंगद गुर अमरदास हृदय नित त्याव हृदय श्री गुरु रामदास गुण गुरु अर्जन बेगनन के हार गोविंद शुभ श्री हर राय जोरी श्री हर कृष्ण तेग बहादुर कृपाला सतगुर परम श्री गुरु गोविंद तरों तरा पर पुन पुन बंदों बार बार
जगदीश
एकंकार ते
प्रसाद सच हुए
वाहे
गुरु जी की फतेह है
बिघ्न
विनाशन सोए
वाहे गुरु जी
की फतेह है
बिघ्न विनाशन सोए
दोहेरा श्री गुरु चरण जहाज से तीन अलंब हो पाए परों पार संदे बिन उदत बिगन समदाए
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत बड़े भाग हन पतत पावन भगत वछल कृपा निदान सतगुरु श्री गुरु ग्रंथ साहिब जी महाराज जी दे पावन पवित्र चरणा कमलों च एकत्र होके हर रोज सतगुरां दा पवित्र इतिहास आदि गुरु आप नारायण कला धार जग में परवरियो निरंकार आकार ज्योत जगमंडल करियो सतगुरु गुरु नानक देव साहब जी महाराज जी की पावन कथा श्रवण कर रहे हो कि जगत गुरु पातशाह जी अकाल पुरख जी का हुक्म प्राप्त करके वेई नदी च प्रवेश करके जिस वेले सचखंड अकाल पुरख जी दे कोल गए हन ते पिछे श्री सुल्तानपुर साहब दे लोगां दी जो हालत है वो भाई साहब भाई बाला जी ने सुनाई और भाई संतोख सिंह जी ने लिखी है। उस दा छंदां च भाई संतोख सिंह ने अनुवाद कीता है कि कई तो उस्तत करके सतगुरां नूं याद कर रहे सन पर कुछ क मूर्ख ना समझ गवार इहो जे भी सी जिहड़े महाराज जी की निंदा कर रहे सन। निंदा करन वाले निंदा करदिआं कहिंदे ने कि नानक जी ने नवाब दौलत खां दा धन धाम गवा दिता है ਤੇ ਹੁਣ ਮੋਦੀ ਖਾਨੇ ਵਿੱਚ ਜਿਹੜਾ ਘਾਟਾ ਪਿਆ ਉਹਨੂੰ ਨਾ ਸਹਿੰਦਿਆਂ ਪਾਣੀ ਵਿੱਚ ਡੁੱਬ ਕੇ ਆਪਣੀ ਪ੍ਰਾਣ ਹੱਤਿਆ ਕਰ ਲਈ, ਆਤਮ ਹੱਤਿਆ ਕਰ ਲਈ। ਉੱਧਰ ਬੇਬੇ ਨਾਨਕੀ ਜੀ ਨੇ ਹਾਲਤ ਵੇਖੀ ਹੈ ਘਰ ਦੇ ਜੀਆਂ ਦੀ। ਮਾਤਾ ਸੁਲੱਖਣੀ ਜੀ ਵੀ ਬੜੇ ਬੇਬਲ ਨੇ। ਬੇਬੇ ਜੀ ਨੇ ਆਖਿਆ ਮਾਤਾ ਸੁਲੱਖਣੀ ਜੀ ਨੂੰ ਕਿ ਤਿੰਨ ਦਿਨ ਤੁਸੀਂ ਉਡੀਕ ਕਰੋ, ਹੌਂਸਲਾ ਰੱਖੋ। ਮੈਂ ਜਾਣਦੀ ਹਾਂ ਮੇਰਾ ਵੀਰ ਜ਼ਰੂਰ ਆਵੇਗਾ। ਦੋ ਦਿਨ ਅਤੇ ਇੱਕ ਰਾਤ ਬੀਤ ਗਈ ਹੈ। ਪਰਿਵਾਰ ਦੀ ਹਾਲਤ ਵੇਖ ਕੇ, ਲੋਕਾਂ ਦੀ ਦਸ਼ਾ ਵੇਖ ਕੇ ਬੇਬੇ ਨਾਨਕੀ ਨੇ ਚੌਂਕੜਾ ਮਾਰ ਲਿਆ, ਪ੍ਰਣ ਕੀਤਾ, ਹੇ ਮਹਾਰਾਜ ਸੱਚੇ ਪਾਤਸ਼ਾਹ, ਜੇ ਮੇਰੀ ਸ਼ਰਧਾ ਸੱਚੀ ਹੈ, ਮੇਰੀ ਭਾਵਨਾ ਸੱਚੀ ਹੈ, ਅਤੇ ਕੱਲ੍ਹ ਸੂਰਜ ਚੜ੍ਹਨ ਦੇ ਨਾਲ ਤੁਸੀਂ ਵੀ ਪ੍ਰਗਟ ਹੋ ਕੇ ਦਰਸ਼ਨ ਦਿਓ। ਉਪਮਾ ਕੀਤੀ ਹੈ, ਹੇ ਜਗਤ ਦੇ ਬੰਦਨੀਏ ਪੂਜਨੀਕ ਸਤਿਗੁਰੂ, ਮੇਰੀ ਨਵਾਮ ਹੈ ਆਪ ਦੇ ਚਰਣਾਂ ਵਿੱਚ। ਮੈਂ ਜਾਣਦੀ ਹਾਂ ਤੁਸੀਂ ਕਰਤਾ ਪੁਰਖ ਪਰਮੇਸ਼ਰ ਦਾ ਪ੍ਰਤੱਖ ਅਵਤਾਰ ਹੋ, ਮੇਰੀ ਫਰਿਆਦ ਸੁਣੋ, ਮੇਰੀ ਬੇਨਤੀ ਸੁਣੋ। ਇਹ ਕਹਿ ਕੇ ਬੇਬੇ ਨਾਨਕੀ ਜੀ ਨੇ ਸਤਿਗੁਰਾਂ ਦੇ ਸਰੂਪ ਦਾ ਧਿਆਨ ਧਾਰਿਆ ਹੈ, ਨੇਤਰ ਮੁੰਦ ਲਏ ਨੇ, ਸਾਰੀ ਰਾਤ ਕਦੇ ਨਮਸਕਾਰ ਕਰਦੇ ਨੇ ਜ਼ਮੀਨ 'ਤੇ, ਗੁਰੂ ਮੂਰਤ ਦਾ ਰੂਪ ਧਿਆਨ ਧਾਰ ਕੇ ਚੌਂਕੜਾ ਮਾਰ ਕੇ ਅਡੋਲ ਮਹਾਰਾਜ ਜੀ ਦੇ ਧਿਆਨ ਵਿੱਚ ਸੁਰਤੀ ਜੋੜ ਲੈਂਦੇ ਨੇ, ਸਮਾਧੀ 'ਚ ਚਲੇ ਜਾਂਦੇ ਨੇ। ਇਹ ਤਾਂ ਸੀ ਸੁਲਤਾਨਪੁਰ ਸਾਹਿਬ ਦੀ ਵਿਥਿਆ। ਉੱਧਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੋ ਨਿਰੰਕਾਰ ਦੇ ਘਰ 'ਚ ਗਏ ਨੇ ਸੱਚਖੰਡ, ਜਿੱਥੇ ਸੱਚ ਵਰਤਦਾ ਉਹ ਖੰਡ, ਔਰ ਜਿਹੜਾ ਸੱਚਖੰਡ ਸਰਬ ਵਿਆਪੀ ਹੈ, ਔਰ ਜਿਸ ਸੱਚਖੰਡ ਦੀ ਇਹ ਗੱਲ ਹੋ ਰਹੀ ਹੈ ਇਹ ਬੁੱਧੀ ਮੰਡਲ ਤੋਂ ਪਰੇ ਦੀ ਗੱਲ ਹੈ। ਤਾਂ ਹੀ ਭਾਈ ਵੀਰ ਸਿੰਘ ਨੇ ਇੱਕ ਥਾਂ 'ਤੇ ਵੀ ਕਥਨ ਕੀਤਾ ਹੈ ਕਿ ਬੈਠ ਵੇ ਜੋਗੀ, ਬੁੱਧੀ ਮੰਡਲੇ ਦੀ ਕੈਦ ਵਿੱਚ ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਜੇ ਤਾਂ ਬੁੱਧੀ ਮੰਡਲ ਦੀ ਗੱਲ ਕਰੀਏ ਤਾਂ ਉੱਥੇ ਕੈਦ ਪੁਣਾ ਹੈ, ਸੀਮਤ ਪੁਣਾ, ਦਾਇਰਾਪਨ, ਇਹ ਕਿਵੇਂ ਹੋ ਸਕਦਾ ਹੈ? ਪਰ ਜੇ ਬੁੱਧੀ ਮੰਡਲ ਤੋਂ ਪਰੇ ਦੀ ਗੱਲ ਕਰੀਏ ਉਹ ਬੜੀ ਉੱਚੀ ਬਾਤ ਹੈ ਜੋ ਬੁੱਧੀ ਵਿੱਚ ਸਮਝ ਵਿੱਚ ਨਹੀਂ ਆਉਂਦੀ, ਕੇਵਲ ਅਨੁਭਵ ਦਾ ਵਿਸ਼ਾ ਹੈ। ਅਤੇ ਇਹ ਜੋ ਸੱਚਖੰਡ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਹੋ ਰਹੇ ਨੇ, ਮਹਾਰਾਜ ਜੀ ਵੇਈ ਰਾਹੀਂ ਅਕਾਲ ਪੁਰਖ ਜੀ ਦੇ ਕੋਲ ਗਏ ਨੇ, ਬੁੱਧੀ ਮੰਡਲ ਤੋਂ ਪਰੇ ਦੀ ਬਾਤ ਹੈ। ਆਓ ਇਹ ਕਥਾ ਸਰਵਣ ਕਰੀਏ। ਮਹਾਰਾਜ ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਦੇ ਹੋਇਆ ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹੇਰਾ ਸ਼੍ਰੀ ਗੁਰਚਰਨ ਜਹਾਜ ਸੇ ਤਿੰਨ ਅਲੰਬ ਹੋ ਪਾਏ।
ਭਾਈ ਸਾਹਿਬ ਜੀ ਨਵਾਂ ਪ੍ਰਕਰਨ ਆਰੰਭ ਕਰ ਰਹੇ ਨੇ ਕਥਾ ਦਾ, ਇਸ ਕਰਕੇ ਮੰਗਲ ਕਰ ਰਹੇ ਨੇ ਮਹਾਰਾਜ ਜੀ ਦੇ ਚਰਨਾਂ ਦਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਪਾਵਨ ਚਰਨ ਕਮਲ ਜਹਾਜ਼ ਦੇ ਸਮਾਨ ਨੇ, ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਜੋ ਪਵਿੱਤਰ ਚਰਨ ਜਹਾਜ਼ ਤੁਲ ਨੇ, ਉਹਨਾਂ ਦਾ ਅਲੰਬ, ਉਹਨਾਂ ਦਾ ਆਸਰਾ, ਉਹਨਾਂ ਦਾ ਆਧਾਰ ਮੈਂ ਧਾਰਨ ਕਰਕੇ।
ਪਰੋਂ ਪਾਰ ਸੰਦੇ ਬਿਨ ਉਦਤ ਬਿਗਨ ਸਮਦਾਏ।
ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲ ਜੋ ਜਹਾਜ਼ ਤੁਲ ਨੇ, ਮੈਂ ਉਹਨਾਂ ਦਾ ਆਸਰਾ ਪਾ ਕੇ ਆਹ ਜਿਹੜਾ ਸੰਸਾਰ ਸਮੁੰਦਰ ਹੈ ਜਿਹਦੇ 'ਚ ਅਨੇਕਾਂ ਪ੍ਰਕਾਰ ਦੀਆਂ ਵਿਘਨਾਂ ਦੀਆਂ ਤਰੰਗਾਂ ਉੱਠਦੀਆਂ ਨੇ, ਇਸ ਵਿਘਨਾਂ ਦੇ ਸਮੁੰਦਰ ਤੋਂ ਨਿਰਸੰਦੇਹ ਮਹਾਰਾਜ ਜੀ ਦੇ ਚਰਨਾਂ ਕਮਲਾਂ ਰੂਪੀ ਜਹਾਜ਼ 'ਤੇ ਸਵਾਰ ਹੋ ਕੇ ਪਾਰ ਉੱਤਰ ਸਕਦਾ ਹਾਂ। ਨਿਰਸੰਦੇਹ ਜਿਹੜੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਾਰਦੇ ਨੇ ਉਹ ਇਸ ਭਵ ਸਾਗਰ ਤੋਂ ਵਿਘਨਾਂ ਵਾਲੇ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰਦੇ ਨੇ।
ਸਵਈਆ ਯਾ ਬਿਦ ਸੋ ਸੁਲਤਾਨਪੁਰੇ ਪੁਨ ਸ਼੍ਰੀ ਗੁਰ ਜਾਤ ਭਏ ਪ੍ਰਭ ਪਾਸੇ।
ਇਸ ਪ੍ਰਕਾਰ ਇੱਧਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ਼੍ਰੀ ਸੁਲਤਾਨਪੁਰ ਸਾਹਿਬ ਤੋਂ ਜਦੋਂ ਵੇਈ ਨਦੀ 'ਚ ਚੁੱਭਾ ਮਾਰਿਆ ਅਤੇ ਚੁੱਭਾ ਮਾਰਦਿਆਂ ਵਰਣ ਦੇਵਤੇ ਨੇ ਮਹਾਰਾਜ ਜੀ ਨੂੰ ਅਰਦਾਸ ਬੇਨਤੀ ਕੀਤੀ ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜਗਤ ਦੇ ਮਾਲਕ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਜੀ ਦੇ ਪਾਸ ਗਏ ਹਨ।
ਆਨੰਦ ਕੰਧ ਭਿਖਿਓ ਕਰ ਬੰਦ ਕਹੀ ਅਬ ਬੰਧਨ ਦੰਡ ਸੰਕਾਸੇ।
ਆਨੰਦ ਦੇ ਮੂਲ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੇ ਦਰਸ਼ਨ ਕੀਤੇ ਹਨ ਜੋ ਪ੍ਰਕਾਸ਼ ਰੂਪ ਹੈ। ਪ੍ਰਕਾਸ਼ ਰੂਪ ਅਕਾਲ ਪੁਰਖ ਜੀ ਦੇ ਦਰਸ਼ਨ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਡੰਡੌਤ ਬੰਧਨ ਕੀਤੀ ਹੈ। ਡੰਡੇਵਤ ਜ਼ਮੀਨ 'ਤੇ ਡਿੱਗ ਜਾਣਾ ਉਹਨੂੰ ਡੰਡੌਤ ਬੰਧਨ ਕਹਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਦਰਬਾਰ 'ਚ ਜਾ ਕੇ ਡੰਡੌਤ ਬੰਧਨ ਕੀਤੀ, ਬੜੇ ਪਿਆਰ ਸਤਿਕਾਰ ਨਾਲ ਨਮਸਕਾਰ ਕੀਤੀ ਹੈ।
ਮੰਦੈ ਮੰਦ ਮਿਰਦੰਗ ਮੁਸ਼ਕਾਏ ਧਿਆਨ ਜੁਗਿੰਦਨ ਕੇ ਨਿਤ ਬਾਸੇ।
ਜਿਹੜੇ ਯੋਗੀਆਂ ਦੇ ਧਿਆਨ 'ਚ ਵਸਣ ਵਾਲੇ ਰੱਬ ਜੀ ਨੇ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਆਏ ਤੇ ਕਹਿੰਦੇ ਅਕਾਲ ਪੁਰਖ ਜੀ ਸਹਿਜੇ ਸਹਿਜੇ ਮੁਸਕਰਾ ਰਹੇ ਨੇ, ਕਿਉਂਕਿ ਖਾਲਸਾ ਜੀ ਹਨ ਤਾਂ ਨਿਰਾਕਾਰ ਪਰ ਜਦੋਂ ਮੇਰੇ ਪਾਤਸ਼ਾਹ ਨੇ ਬਚਨ ਕਰਨਾ ਉਦੋਂ ਫਿਰ ਆਕਾਰ ਵੀ ਧਾਰ ਲੈਂਦੇ ਨੇ। ਆਕਾਰ ਰੂਪ ਵੀ ਆਪ ਬਣ ਜਾਂਦੇ ਨੇ, ਨਿਰਾਕਾਰ ਰੂਪ ਵੀ ਆਪ ਨੇ। ਕਹਿੰਦੇ ਮੰਦ ਮੰਦ ਬੜੀ ਸੋਹਣੀ ਮੁਸਕਰਾਹਟ ਨਾਲ ਯੋਗੀਆਂ ਦੇ ਹਿਰਦੇ ਵਿੱਚ ਵਸਣ ਵਾਲੇ ਅਕਾਲ ਪੁਰਖ ਜੀ ਮੁਸਕਰਾਉਂਦੇ ਨੇ।
ਬੈਨ ਪਨੇ ਗੁਣ ਐਨ ਪਰਮੇਸ਼ਰ ਆਵੋ ਨਾਨਕ ਨਾਮ ਬਿਲਾਸੇ।
ਗੁਣਾਂ ਦੇ ਐਨ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਦਰਬਾਰ ਵਿੱਚ ਆਇਆ ਵੇਖ ਕੇ ਬੋਲੇ, ਕਹਿਣ ਲੱਗੇ ਆਓ ਨਾਨਕ ਜੀ ਨਾਮ ਦਾ ਆਨੰਦ ਲੈਣ ਵਾਲੇ ਜੀ, ਨਾਮ ਬਿਲਾਸੀ, ਨਾਮ ਦਾ ਆਨੰਦ ਮਾਣਨ ਵਾਲੇ ਕਿ ਨਾਮ ਦਾ ਰਸ ਲੈਣ ਵਾਲੇ ਗੁਰੂ ਨਾਨਕ ਸਾਹਿਬ ਜੀ ਆਓ। ਇੱਦਾਂ ਅਕਾਲ ਪੁਰਖ ਜੀ ਨੇ ਬਚਨ ਕਿਹਾ ਸਤਿਗੁਰਾਂ ਨੂੰ ਆਉਂਦਿਆਂ ਵੇਖ ਕੇ।
ਕਾਰਨ ਯਾ ਅਵਤਾਰ ਧਰਿਓ ਭਵ ਕਾਰਜ ਜਾਏ ਕਰੋ ਅਬ ਸੋ।
ਫਿਰ ਅਕਾਲ ਪੁਰਖ ਜੀ ਬੋਲੇ, ਕਹਿਣ ਲੱਗੇ ਜਿਸ ਕਾਰਨ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਤੁਸੀਂ ਅਵਤਾਰ ਧਾਰਨ ਕੀਤਾ ਮਾਤ ਲੋਕ 'ਚ, ਹੁਣ ਉਹ ਕਾਰਜ ਜਾ ਕੇ ਆਰੰਭ ਕਰੋ। ਜਿਸ ਕਾਰਨ ਕਰਕੇ ਤੁਸੀਂ ਅਵਤਾਰ ਲਿਆ, ਮੈਂ ਹੀ ਤੁਹਾਡੇ ਸਰੂਪ ਵਿੱਚ ਜਾ ਕੇ ਅਵਤਾਰ ਲਿਆ ਹੈ, ਅਤੇ ਜਿਸ ਕਾਰਨ ਕਰਕੇ ਅਵਤਾਰ ਲਿਆ ਹੈ ਉਸ ਕਾਰਜ ਨੂੰ ਹੁਣ ਜਾ ਕੇ ਤੁਸੀਂ ਬਿਨਾਂ ਦੇਰੀ ਤੋਂ ਸੰਸਾਰ ਵਿੱਚ ਕਰੋ।
ਹੈ ਕਲੀ ਕਾਲ ਕਰਾਲ ਬਿਸਾਲੈ ਮੰਦ ਮਤੀ ਮਨ ਮਾਨਵ ਹੋ।
ਕਲੀ ਕਾਲ ਦਾ ਸਮਾਂ ਬੜਾ ਭਿਆਨਕ ਹੈ ਅਤੇ ਕਲਯੁੱਗ ਦੇ ਇਸ ਘੋਰ ਭਿਆਨਕ ਸਮੇਂ ਵਿੱਚ ਜੀਵ ਜਿਹੜੇ ਨੇ ਉਹ ਮੰਦ ਮਤੀ ਹੋ ਗਏ ਨੇ, ਜਿਨ੍ਹਾਂ ਦੀ ਮਤ ਮੰਦ ਹੋ ਚੁੱਕੀ ਹੈ। ਕਲਯੁੱਗ ਦੇ ਵਿੱਚ ਸੁਭਾਵਿਕ ਜੀਵਾਂ ਦੀ ਮਤ ਜਿਹੜੀ ਆ ਉਹ ਮੰਦ ਹੋ ਗਈ, ਨਹੀਂ ਤਾਂ ਸਤਯੁਗ ਤ੍ਰੇਤੇ ਦੇ ਅੰਦਰ ਇਹੋ ਜਿਹੀ ਵਿਸ਼ਾਲ ਉੱਚੀ ਸੁੱਚੀ ਸੋਚ ਸੀ ਮਨੁੱਖ ਦੀ ਕਿ ਜ਼ੁਬਾਨੀ ਵੇਦ ਰਟੇ ਹੋਇਆ ਕਰਦੇ ਸਨ, ਲਿਖਤੀ 'ਚ ਨਹੀਂ ਸਨ, ਲਿਪੀ 'ਚ ਨਹੀਂ ਸੀ, ਸੁਣ ਕੇ ਵੇਦਾਂ ਦੀਆਂ ਸੁਰਤੀਆਂ ਯਾਦ ਕਰ ਲੈਣੀਆਂ, ਉਹਨਾਂ ਦਾ ਜ਼ਿਹਨ ਉਹਨਾਂ ਦੀ ਸੁਰਤੀ ਕਿੰਨੀ ਉੱਚੀ ਹੋਵੇਗੀ, ਸੁੱਚੀ ਹੋਵੇਗੀ। ਪਰ ਜਿਵੇਂ ਜਿਵੇਂ ਸਮਾਂ ਬੀਤਿਆ, ਕਲੀ ਕਾਲ ਦਾ ਸਮਾਂ ਆਇਆ, ਜੀਵਾਂ ਦੀ ਮਤ ਮੰਦ ਹੋ ਗਈ। ਅਕਾਲ ਪੁਰਖ ਜੀ ਕਹਿ ਰਹੇ ਨੇ ਕਿ ਕਲੀ ਕਾਲ ਦਾ ਸਮਾਂ ਬੜਾ ਭਿਆਨਕ ਚੱਲ ਰਿਹਾ, ਕਲਯੁੱਗ ਇਸ ਵੇਲੇ ਪਰਜੋਰ ਹੈ ਅਤੇ ਕਲਯੁੱਗ ਦੇ ਜਿਹੜੇ ਜੀਵ ਨੇ, ਮਾਨਵ ਨੇ, ਉਹਨਾਂ ਦੀ ਮਤ ਮੰਦ ਹੋ ਚੁੱਕੀ ਹੈ।
ਦੇਵਨ ਪੂਜਤ ਨਾਮ ਤੇ ਬੇਮੁਖ।
ਮੰਦ ਮਤੀ ਜਿਹੜੇ ਮਨੁੱਖ ਨੇ, ਜੀਵ ਨੇ, ਉਹ ਕੀ ਕਰ ਰਹੇ ਨੇ, ਉਹ ਦੇਵੀ ਦੇਵਤਿਆਂ ਦੀ ਪੂਜਾ 'ਚ ਲੱਗੇ ਹੋਏ ਨੇ। ਦੇਵੀ ਦੇਵਤਿਆਂ ਦੀ ਪੂਜਾ ਤਾਂ ਕਰ ਰਹੇ ਨੇ, ਸ਼ਕਤੀ ਦੇ ਪੁਜਾਰੀ ਤਾਂ ਹੋ ਰਹੇ ਨੇ, ਪਰ ਜੋ ਸਰਬ ਸ਼ਕਤੀ ਸੰਪੰਨ ਪਰਮੇਸ਼ਰ ਹੈ ਉਹਦੇ ਨਾਮ ਤੋਂ ਬੇਮੁੱਖ ਨੇ। ਭਾਵ ਅਕਾਲ ਪੁਰਖ ਜੀ ਕਹਿੰਦੇ ਜਿਹੜਾ ਮੇਰਾ ਨਾਮ ਹੈ ਉਸ ਨਾਮ ਤੋਂ ਕਲਯੁੱਗ ਦੇ ਜੀਵ ਬੇਮੁੱਖ ਨੇ, ਔਰ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਲੱਗੇ ਹੋਏ ਨੇ।
ਕੇਵਲ ਪਾਪ ਪਰਾਇਨ ਜੋ,
ਔਰ ਇਹ ਜਿਹੜੇ ਕਲਯੁਗ ਦੇ ਜੀਵ ਨੇ ਕੇਵਲ ਪਾਪਾਂ ਦੇ ਅਧੀਨ ਹੋ ਰਹੇ ਨੇ। ਪਰਾਇਣ ਕਹਿੰਦੇ ਨੇ ਅਧੀਨ ਗਈ ਨੂੰ। ਕੇਵਲ ਕਲਯੁਗ ਦੇ ਮਾਨਵਾਂ ਨੇ ਨਰਾਂ ਨੇ ਪਾਪਾਂ ਦੀ ਅਧੀਨਗੀ ਕਬੂਲ ਕਰ ਲਈ ਹੈ ਔਰ ਪਾਪ ਹੀ ਕਰਮਾਂ ਦੇ ਵਿੱਚ ਜੀਵ ਜਿਹੜੇ ਨੇ ਉਹ ਖਚਤ ਹੋ ਰਹੇ ਨੇ।
ਪਾਓ ਪਲੇ ਭਗਤੀ ਪ੍ਰਗਟਾਵੋ,
ਜਾਓ ਨਾਨਕ ਜੀ ਮਾਤ ਲੋਕ ਵਿੱਚ ਜਿਸ ਕਾਰਨ ਕਰਕੇ ਆਪ ਜੀ ਨੇ ਅਵਤਾਰ ਲਿਆ ਉਹ ਪ੍ਰੇਮਾ ਭਗਤੀ ਨੂੰ ਪ੍ਰਗਟ ਕਰਨ ਵਾਸਤੇ, ਅਤੇ ਤੁਸੀਂ ਜਾ ਕੇ ਮੇਰੀ ਪ੍ਰੇਮਾ ਭਗਤੀ ਨੂੰ ਪ੍ਰਗਟਾਓ। ਭਾਉ ਤੇ ਭਾਵਨੀ ਜਿਹੜੀ ਆ ਉਹ ਜੀਵਾਂ ਦੇ ਹਿਰਦਿਆਂ ਵਿੱਚ ਪ੍ਰਗਟ ਕਰੋ।
ਭਾਰ ਤਰਾ ਭਰਪੂਰ ਬਿਗੋ,
ਕਿਉਂਕਿ ਧਰਤੀ ਦੇ ਉੱਤੇ ਕਲਯੁਗ ਦੇ ਜੀਵਾਂ ਦਾ ਬੜਾ ਭਾਰੀ ਭਾਰ ਹੈ ਜਿਹੜਾ ਉਸ ਧਰਤੀ ਕੋਲੋਂ ਜਰਿਆ ਨਹੀਂ ਜਾਂਦਾ। ਧਰਤੀ ਦੇ ਉਸ ਭਾਰ ਦੀ ਨਿਵਿਰਤੀ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਤੁਸੀਂ ਕਰਨੀ ਹੈ, ਅਤੇ ਉਹ ਧਰਤੀ ਦੇ ਭਾਰ ਦੀ ਨਿਵਿਰਤੀ ਦਾ ਸਾਧਨ ਹੈ ਕਿ ਤੁਸੀਂ ਕਲਯੁਗ ਦੇ ਜੀਵਾਂ ਨੂੰ ਪ੍ਰੇਮਾ ਭਗਤੀ ਦ੍ਰਿੜ ਕਰਾਓ, ਭਾਉ ਭਗਤੀ ਦ੍ਰਿੜ ਕਰਾਓ।
ਜਾਤੇ ਅਪਾਰ ਨਿਰੈ ਨਰ ਕੋਰ, ਨਹੀਂ ਸੁਖ ਮੋਰ ਕਮੂਰ ਕੁਭਾਗੇ।
ਅਨੇਕਾਂ ਹੀ ਜੀਵ ਜਿਹੜੇ ਅਪਾਰ ਹੀ ਅਣਗਿਣਤੀ ਨੇ ਝੂਠ ਦੇ ਵਿੱਚ ਹੀ ਲੱਗੇ ਹੋਏ, ਝੂਠ 'ਚ ਹੀ ਵਿਅਸਤ ਹੋ ਰਹੇ ਨੇ, ਕੂੜ ਦੇ ਵਿੱਚ ਹੀ ਨਿਰੇ ਉਸੇ ਪਾਸੇ ਸੁੱਧੇ ਤੁਰੇ ਜਾ ਰਹੇ ਨੇ, ਨਰਕਾਂ ਵਾਲੇ ਪਾਸੇ ਨੂੰ ਤੁਰੇ ਜਾ ਰਹੇ ਨੇ। ਉਹਨਾਂ ਨੂੰ ਸੁੱਖਾਂ ਦੇ ਮੂਲ ਪਰਮੇਸ਼ਰ ਦੇ ਨਾਮ ਦੀ ਸੋਝੀ ਨਹੀਂ। ਸੁੱਖਾਂ ਦੇ ਮੂਲ ਪਰਮੇਸ਼ਰ ਦੇ ਨਾਮ ਤੋਂ ਮੂਰਖ ਕੁਭਾਗੇ ਬੇਮੁੱਖ ਹੋ ਰਹੇ ਨੇ ਔਰ ਝੂਠ ਤੇ ਝੂਠ ਦੇ ਵਿੱਚ ਹੀ ਪ੍ਰਵਿਰਤ ਹੋ ਰਹੇ ਨੇ।
ਪੰਥ ਤਿਆਗ ਕੁਪੰਥ ਪਰੇ, ਸਭ ਲੰਪਟ ਦੰਬ ਆਰੰਭਤ ਪਾਗੇ।
ਜਿਹੜਾ ਸ੍ਰੇਸ਼ਟ ਪੰਥ ਹੈ ਉਹਨੂੰ ਤਿਆਗ ਕੇ ਟੇਢੇ ਰਾਹ ਤੇ ਚੱਲ ਰਹੇ ਨੇ। ਕੁਪੰਥ ਪਰੇ, ਟੇਢਾ ਮਾਰਗ, ਵਾਮ ਮਾਰਗ, ਉਸ ਮਾਰਗ 'ਤੇ ਚੱਲ ਪਏ ਨੇ ਔਰ ਸਭ ਜੀਵ ਲੰਪਟ ਹੋ ਰਹੇ ਨੇ। ਸਭ ਆਪਣੇ ਆਪਣੇ ਸਵਾਰਥ ਵਿੱਚ ਹੀ ਲੱਗੇ ਹੋਏ ਨੇ। ਸਭ ਨੂੰ ਆਪੋ ਆਪਣਾ ਲਾਲਚ ਜਿਹੜਾ ਉਹ ਪ੍ਰਬਲ ਹੋ ਰਿਹਾ ਔਰ ਲੰਪਟ ਦੇ ਵਿੱਚ ਲੱਗੇ ਹੋਏ ਕੁਸੰਗ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ।
ਨਾਮੈ ਕੀ ਸਿਫਤੀ ਪ੍ਰਕਾਸ਼ੋ, ਨਾਸ਼ ਪਖੰਡ ਕਰੋ ਜਿਸ ਜੇ ਲਾਗੇ।
ਜਾਓ ਮਹਾਰਾਜ ਗੁਰੂ ਨਾਨਕ ਸਾਹਿਬ ਜੀ, ਤੁਸੀਂ ਜਾ ਕੇ ਨਾਮ ਦੀ ਸਿਫਤ ਦਾ ਪ੍ਰਕਾਸ਼ ਕਰੋ, ਮੇਰੇ ਨਾਮ ਦੀ ਬਰਕਤ ਦੱਸੋ ਸੰਸਾਰ ਦੇ ਜੀਵਾਂ ਨੂੰ, ਨਾਮ ਦੀ ਸਿਫਤ ਕਰੋ। ਕਿਉਂਕਿ ਨਾਮ ਤੋਂ ਜੀਵ ਬੇਮੁੱਖ ਹੋ ਗਏ ਨੇ, ਕਿਹੜੇ ਜਿਹੜੇ ਹੋਰ ਹੋਰ ਕਰਮ ਨੇ ਉਹਨਾਂ ਕੁਕਰਮਾਂ ਦੇ ਵਿੱਚ ਜੀਵ ਪ੍ਰਵਿਰਤ ਹੋ ਗਏ ਨੇ, ਨਾਮ ਤੋਂ ਬੇਮੁੱਖ ਹੋ ਰਹੇ ਨੇ। ਤੁਸੀਂ ਜਾ ਕੇ ਨਾਮ ਦੀ ਸਿਫਤ ਪ੍ਰਕਾਸ਼ੋ ਔਰ ਪਖੰਡ ਦਾ ਨਾਸ਼ ਕਰੋ। ਜਿਸ ਪਖੰਡ ਦੇ ਵਿੱਚ ਜੀਵ ਲੱਗੇ ਹੋਏ ਨੇ ਉਹਨਾਂ ਨੂੰ ਜਾ ਕੇ ਉਪਦੇਸ਼ ਦੇ ਕੇ ਪਖੰਡ ਵੱਲੋਂ ਹਟਾ ਕੇ ਉਹਨਾਂ ਨੂੰ ਨਾਮ ਨਾਲ ਜੋੜੋ। ਇਹ ਕਾਰਜ ਕਰਨ ਵਾਸਤੇ ਤੁਹਾਡਾ ਅਵਤਾਰ ਹੋਇਆ ਨਾਨਕ ਜੀ, ਔਰ ਜਾ ਕੇ ਤੁਸੀਂ ਇਹ ਕਾਰਜ ਦੀ ਆਰੰਭਤਾ ਕਰੋ।
ਸ਼੍ਰੀ ਗੁਰੂ ਜੀ ਸੁਨ ਬੈਨ ਬਨੇ, ਸ਼੍ਰੀ ਰਾਗ ਵਿਖੇ ਹੀਰਾ ਅਨਰਾਗੇ।
ਅਕਾਲ ਪੁਰਖ ਜੀ ਦਾ ਇਹ ਹੁਕਮ ਸੁਣ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਹਿਰਦਾ ਪਰਮੇਸ਼ਰ ਦੇ ਪ੍ਰੇਮ 'ਚ ਰੰਗਿਆ ਹੋਇਆ। ਹੁਣ ਕੋਈ ਆਖੇ ਵੀ ਇੱਥੇ ਦੋਵੇਂ ਵੱਖੋ ਵੱਖਰੇ ਕਿਉਂ ਪ੍ਰਤੀਤ ਹੋ ਰਹੇ ਨੇ? ਹਨ ਤਾਂ ਗੁਰੂ ਨਾਨਕ ਸਾਹਿਬ ਵੀ ਆਪ ਪਰਮੇਸ਼ਵਰ, ਆਪ ਅਕਾਲ ਪੁਰਖ ਨੇ, ਪਰ ਖਾਲਸਾ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਬਣ ਕੇ ਨਹੀਂ ਆਏ, ਪਰਮੇਸ਼ਰ ਦੇ ਭਗਤ ਬਣ ਕੇ ਆਏ ਹਨ। ਅਕਾਲ ਪੁਰਖ ਦੀ ਭਗਤੀ ਭਾਵਨਾ ਰੱਖ ਕੇ ਭਗਤ ਬਣ ਕੇ ਆਏ ਹਨ, ਆਪ ਹੀ ਪਰਮੇਸ਼ਰ ਇਹਦੇ 'ਚ ਦੋ ਰਾਏ ਨਹੀਂ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਕਹਿ ਕੇ ਭੱਟਾ ਨੇ ਸਿੱਧ ਕਰ ਦਿੱਤਾ, ਮਹਾਰਾਜ ਜੀ ਨੇ ਸਿੱਧ ਕਰ ਦਿੱਤਾ ਗੁਰੂ ਅਰਜਨ ਸਾਹਿਬ ਨੇ ਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੇ। ਪਰ ਇੱਥੇ ਸਤਿਗੁਰੂ ਜੀ ਆਪ ਭਗਤੀ ਭਾਵ 'ਚ ਦ੍ਰਿੜ ਹੋ ਕੇ ਪਰਮੇਸ਼ਰ ਨੂੰ ਸਨਮੁਖ ਜਾਣ ਰਹੇ ਨੇ ਅਤੇ ਮਹਾਰਾਜ ਜੀ ਦਾ ਹੀਰਾ ਪ੍ਰਭੂ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ ਸੱਚਖੰਡ ਦੇ ਵਿੱਚ ਜਿੱਥੇ ਅਕਾਲ ਪੁਰਖ ਜੀ ਦਾ ਨਿਵਾਸ ਹੈ। ਸਨਮੁਖ ਖਲੋਤੇ ਦਰਬਾਰ ਵਿੱਚ ਮਹਾਰਾਜ ਜੀ ਦਾ ਹੀਰਾ ਐਸੇ ਪ੍ਰੇਮ ਰਸ ਵਿੱਚ ਆਇਆ ਕਿ ਸ੍ਰੀ ਰਾਗ ਦਾ ਅਲਾਪ ਕੀਤਾ ਸਤਿਗੁਰਾਂ ਨੇ। ਸ੍ਰੀ ਰਾਗ ਅਲਾਪ ਕਰਕੇ ਉਸ ਸ੍ਰੀ ਰਾਗ ਦੇ ਵਿੱਚ ਮਹਾਰਾਜ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਹੈ ਜੋ ਸੱਚਖੰਡ ਤੋਂ ਹੀ ਉਤਰਿਆ ਹੈ। ਇਸ ਕਰਕੇ ਬਾਣੀ ਨੂੰ ਆਪਾਂ ਤੁਰਕੀ ਬਾਣੀ ਕਹਿੰਦੇ ਹਾਂ, ਕਿਉਂਕਿ ਇੱਥੇ ਦੀ ਰਚਨਾ ਨਹੀਂ ਹੈ, ਮਾਤ ਲੋਕ ਦੀ ਰਚਨਾ ਨਹੀਂ ਗੁਰਬਾਣੀ, ਇਹ ਗੁਰਬਾਣੀ ਧੁਰ ਤੋਂ ਉਤਰੀ ਹੋਈ ਤੁਰਕੀ ਬਾਣੀ ਹੈ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਮਹਾਰਾਜ ਜੀ ਦੇ ਅੰਦਰ ਬਾਣੀ ਉਤਰੀ, ਗੁਰੂ ਨਾਨਕ ਸਾਹਿਬ ਨੇ ਸ੍ਰੀ ਰਾਗ ਨੂੰ ਅਲਾਪਿਆ ਅਤੇ ਸ੍ਰੀ ਰਾਗ ਦੇ ਵਿੱਚ ਬੜੇ ਭਾਰੀ ਪ੍ਰੇਮ ਚਾ ਕੇ ਸਤਿਗੁਰਾਂ ਨੇ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਕਰਦਿਆਂ ਹੋਇਆ ਇਹ ਸ਼ਬਦ ਉਚਾਰਨ ਕੀਤਾ ਹੈ।
ਸ੍ਰੀ ਰਾਗ ਮਹਿਲਾ ਪਹਿਲਾ, ਕੋਟ ਕੋਟੀ ਮੇਰੀ ਆਰਜਾ, ਪਵਣ ਪੀਣ ਪਿਆਓ।
ਮਹਾਰਾਜ ਕਹਿਣ ਲੱਗੇ ਨਾਮ ਦੀ ਸਿਫਤ ਦੱਸੀ ਆ ਇਹਦੇ ਵਿੱਚ, ਕਿਉਂਕਿ ਅਕਾਲ ਪੁਰਖ ਜੀ ਨੇ ਕਿਹਾ ਨਾ ਵੀ ਤੁਸੀਂ ਨਾਮ ਦੀ ਸਿਫਤ ਕਰੋ, ਜਾ ਕੇ ਨਾਮ ਦੀ ਸਿਫਤ ਦਾ ਪ੍ਰਕਾਸ਼ ਕਰੋ। ਮਹਾਰਾਜ ਜੀ ਨੇ ਸ਼ਬਦ ਹੀ ਪਰਮੇਸ਼ਰ ਦੇ ਨਾਮ ਦੀ ਮਹਿਮਾ ਪ੍ਰਥਾਏ ਉਚਾਰਨ ਕੀਤਾ ਅਤੇ ਕਹਿਣ ਲੱਗੇ ਸ੍ਰੀ ਰਾਗ ਵਿੱਚ ਸਤਿਗੁਰੂ ਜੀ ਕਿ ਕਰੋੜਾਂ ਸਾਲ ਮੇਰੀ ਉਮਰਾਂ ਹੋ ਜਾਏ। ਕੋਟ ਕੋਟੀ, ਇੱਕ ਕਰੋੜ ਨਹੀਂ ਕਈ ਕਰੋੜਾਂ ਸਾਲ ਮੇਰੀ ਆਰਜਾ ਹੋਵੇ ਔਰ ਮੈਨੂੰ ਜੀਵਿਤ ਰਹਿਣ ਵਾਸਤੇ ਅੰਨ ਪਾਣੀ ਦੀ ਲੋੜ ਨਾ ਹੋਵੇ, ਕਿਉਂਕਿ ਜੀਵਿਤ ਰਹਿਣ ਵਾਸਤੇ ਜੇ ਅੰਨ ਪਾਣੀ ਦੀ ਲੋੜ ਹੈ ਅਤੇ ਅੰਨ ਪਾਣੀ ਵਾਸਤੇ ਜੀਵ ਦੌੜ ਭੱਜ ਕਰਦਾ ਹੈ। ਕਹਿੰਦੇ ਮੈਨੂੰ ਅੰਨ ਪਾਣੀ ਵਾਸਤੇ ਵੀ ਦੌੜ ਭੱਜ ਨਾ ਕਰਨੀ ਪਵੇ, ਹੇ ਪ੍ਰਭੂ ਮੈਂ ਪਵਣ ਨੂੰ ਪੀ ਕੇ ਜੀਵਾਂ, ਭਾਵ ਪੌਣ ਆਹਾਰੀ ਹੋ ਜਾਵਾਂ, ਪਵਣ ਹੀ ਮੇਰਾ ਭੋਜਨ ਹੋਵੇ, ਪਵਣ ਨੂੰ ਹੀ ਪੀ ਕੇ ਮੈਂ ਜੀਵਤ ਰਹਾਂ।
ਚੰਦ ਸੂਰਜ ਦੋਏ ਗੁਫੈ ਨਾ ਦੇਖਾ, ਸੁਪਨੇ ਸੌਣ ਨਾ ਥਾਓ।
ਇਹੋ ਜਿਹੀ ਗੁਫਾ ਵਿੱਚ ਜਾ ਬੈਠਾਂ ਜਿਸ ਗੁਫਾ ਵਿੱਚ ਨਾ ਮੈਨੂੰ ਚੰਦਰਮਾ ਦਿਸੇ ਅਤੇ ਨਾ ਸੂਰਜ। ਕਹਿਣ ਦਾ ਭਾਵ ਕਿ ਹੇ ਪ੍ਰਭੂ ਤੇਰੇ ਨਾਮ ਨੂੰ ਜਪਦਿਆਂ ਜਪਦਿਆਂ ਸੁਰਤ ਇਸ ਰੰਗ ਢੰਗ ਵਿੱਚ ਜੁੜ ਜਾਏ ਆਪ ਦੇ ਚਰਨਾਂ 'ਚ, ਨਾਮ ਜਪਦਿਆਂ ਜਪਦਿਆਂ ਕਿ ਮੈਨੂੰ ਦਿਨ ਅਤੇ ਰਾਤ ਦਾ ਫਰਕ ਵੀ ਮਹਿਸੂਸ ਨਾ ਹੋਵੇ ਕਿ ਹੁਣ ਰਾਤ ਹੈ ਕਿ ਦਿਨ ਹੈ। ਚੰਦ ਸੂਰਜ ਦਾ ਭਾਵ ਕਿ ਮੈਨੂੰ ਰਾਤ ਦਿਨ ਦਾ ਵੀ ਫਰਕ ਨਾ ਮਹਿਸੂਸ ਹੋਵੇ ਕਿ ਪ੍ਰਭੂ ਭਗਤੀ ਕਰਦਿਆਂ ਕਿਹੜੇ ਵੇਲੇ ਰਾਤ ਪੈ ਗਈ, ਉਹਦੀ ਭਗਤੀ ਨਾਮ ਦੇ ਜਾਪ ਨੂੰ ਜਪਦਿਆਂ ਕਿਹੜੇ ਵੇਲੇ ਦਿਨ ਚੜ੍ਹ ਗਿਆ, ਇਹ ਵੀ ਨਾ ਪਤਾ ਲੱਗੇ। ਇਹੋ ਜਿਹੀ ਗੁਫਾ ਵਿੱਚ ਬੈਠਾ ਹੋਵਾਂ, ਯਾਨੀ ਕਿ ਉਹ ਦਸਮ ਦੁਆਰ ਦੀ ਗੁਫਾ ਜਿੱਥੇ ਨੌ ਦੁਆਰਾਂ ਤੋਂ ਉੱਪਰ ਉੱਠ ਕੇ ਦਸਮ ਦੁਆਰ ਵਿੱਚ ਤਾੜੀ ਲੱਗਦੀ ਹੈ, ਜਿੱਥੇ ਰਾਤ ਦਿਨ ਦਾ ਫਰਕ ਹੁੰਦਾ ਹੀ ਨਹੀਂ, ਜਿੱਥੇ ਪਤਾ ਨਹੀਂ ਵੀ ਹਨੇਰਾ ਹੈ ਕਿ ਚਾਨਣਾ ਹੈ, ਧੁੱਪ ਹੈ ਜਾਂ ਛਾਂ ਹੈ, ਉਹ ਅਵਸਥਾ ਮਹਾਰਾਜ ਜੀ ਕਹਿੰਦੇ ਬਣ ਜਾਵੇ ਔਰ ਸੁਪਨੇ ਵਿੱਚ ਵੀ ਨਾ ਸੌਵਾਂ, ਸੁਪਨੇ ਵਿੱਚ ਵੀ ਸੌਣ ਨੂੰ ਥਾਂ ਨਾ ਮਿਲੇ, ਪ੍ਰਤੱਖ ਜਾਰਾ ਤਾਂ ਸੌਣਾ ਹੀ ਕੀ ਹੋਇਆ। ਕਹਿੰਦੇ ਸੁਪਨੇ ਵਿੱਚ ਵੀ ਨਾ ਸਵਾਂ, ਸਮਾਧੀ ਵਿੱਚ ਬੈਠਾਂ ਨਾਮ ਹੀ ਜਪੀ ਜਾਵਾਂ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਰਾਤ ਦਿਨ ਅੱਠੇ ਪਹਿਰ ਪਰਮੇਸ਼ਰ ਦੇ ਗੁਣਾਂ ਨੂੰ ਗਾਈ ਜਾਵਾਂ ਔਰ ਸੁਪਨੇ ਵਿੱਚ ਵੀ ਨਾ ਸਵਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੌਵਾਂ ਕਿਵੇਂ, ਜੇ ਸੋਹਣਾ ਸ਼ਿਆਮ ਸੁੰਦਰ ਮੇਰੇ ਸਾਹਮਣੇ ਸਾਵੇਂ ਬੈਠਾ ਹੋਵੇ ਅਤੇ ਉਹਨੂੰ ਤੱਜ ਕੇ ਮੈਨੂੰ ਨੀਂਦਰ ਕਿਵੇਂ ਆ ਸਕਦੀ ਹੈ। ਸ਼ਿਆਮ ਸੁੰਦਰ ਤੱਜ ਨੀਂਦ ਕਿਉਂ ਆਈ, ਐਸੇ ਸ਼ਿਆਮ ਸੁੰਦਰ ਮਾਲਕ ਦੇ ਸੋਹਣੇ ਸਰੂਪ ਨੂੰ ਤੱਜ ਕੇ ਮੈਨੂੰ ਨੀਂਦ ਆਵੇ ਤਾਂ ਆਵੇ ਕਿਵੇਂ, ਸੁਪਨੇ ਵਿੱਚ ਵੀ ਨਾ ਸਮਾਂ। ਮਹਾਰਾਜ ਭਗਤ ਜੀ ਕਹਿੰਦੇ ਭਾਈ ਜਿਨ੍ਹਾਂ ਦੇ ਨੇਤਰ ਨਿੰਦਰਾਵਲੇ ਹੁੰਦੇ ਨੇ ਨਾ ਉਹਨਾਂ ਨੂੰ ਪਰਮੇਸ਼ਰ ਮਿਲ ਜਾਂਦਾ ਹੈ। ਫਰੀਦਾ ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲੈ ਨਾ ਭਾਉ, ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾਂ ਮਿਲਣ ਕੁਆਓ। ਜਿਨ੍ਹਾਂ ਦੇ ਨੇਤਰਾਂ ਵਿੱਚ ਨੀਂਦ ਪਰ ਫਿਰ ਵੀ ਨਾ ਸਵਣ, ਕਹਿੰਦੇ ਉਹਨਾਂ ਨੂੰ ਕੁਆਓ, ਬੋਲ ਕੇ ਨਾ ਪਰਮੇਸ਼ਰ ਆਪ ਜਗਾ ਕੇ ਆਪਣੇ ਨਾਲ ਮੇਲ ਲੈਂਦਾ।
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ,
ਉਹ ਕਰ ਆਰਾਮ ਨਹੀਂ ਬਹਿੰਦੇ। ਨਿਉ ਵਾਲੇ ਨੈਣਾ ਦੀ ਨੀਂਦਰ ਉਹ ਦਿਨੇ ਰਾਤ ਪਏ ਬਹਿੰਦੇ। ਮਹਾਰਾਜ ਜੀ ਕਹਿੰਦੇ ਇਹੋ ਜਿਹੀ ਗੁਫਾ ਹੋਵੇ ਜਿੱਥੇ ਪਤਾ ਹੀ ਨਾ ਲੱਗੇ ਵੀ ਬੇ ਰਾਤ ਹੈ ਕਿ ਦਿਨ ਹੈ, ਤੇ ਮਹਾਰਾਜ ਸੁਪਨੇ ਵਿੱਚ ਵੀ ਨਾ ਸੋਵਾਂ।
ਭੀ ਤੇਰੀ ਕੀਮਤ ਨਾ ਪਵੇ ਔਕੇ ਵੱਡ ਆਖਾਂ ਨਾਓ।
ਏ ਪ੍ਰਭੂ ਮੈਂ ਤੇਰੇ ਨਾਮ ਨੂੰ ਕਿੰਨਾ ਵੱਡਾ ਆਖਾਂ, ਇੰਨਾ ਲੰਮਾ ਸਮਾਂ ਕਰੋੜਾਂ ਸਾਲ ਉਮਰਾਂ ਬਣਾ ਕੇ ਰਾਤ ਦਿਨ ਦਾ ਫਰਕ ਮਿਟਾ ਕੇ ਬਿਨਾਂ ਸੁੱਤਿਆਂ ਬਿਨਾਂ ਆਰਾਮ ਕੀਤਿਆਂ ਮੈਂ ਤੇਰੇ ਨਾਮ ਨੂੰ ਸਲਾਹੀ ਜਾਵਾਂ ਵਡਿਆਈ ਜਾਵਾਂ, ਹੇ ਪ੍ਰਭੂ ਫਿਰ ਵੀ ਤੇਰੇ ਨਾਮ ਦੀ ਕੀਮਤ ਨਹੀਂ ਪਾਈ ਜਾ ਸਕਦੀ, ਮੈਂ ਕਿੱਡਾ ਵੱਡਾ ਤੇਰਾ ਨਾਮ ਆਖਾਂ। ਤੇਰਾ ਨਾਮ ਕਿਤਨਾ ਵੱਡਾ ਹੈ, ਕਿੰਨਾ ਵੱਡਾ ਬਿਆਨ ਕਰਕੇ ਕਹਾਂ। ਹੋ ਕੇਵੜੇ ਆਖਾਂ ਨਾਓ, ਮੈਂ ਕਿੱਡਾ ਵੱਡਾ ਕਹਾਂ, ਹੇ ਪ੍ਰਭੂ ਤੇਰਾ ਨਾਮ ਕਿਤਨਾ ਵੱਡਾ ਹੈ। ਕਹਿੰਦੇ ਜੇ ਪਰਮੇਸ਼ਰ ਤੋਂ ਵੀ ਕੋਈ ਵੱਡਾ ਹੈ ਤਾਂ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਉਹਦਾ ਨਾਮ ਨਾਮੀ ਤੋਂ ਵੀ ਵੱਡਾ ਹੈ। ਅਤੇ ਪਾਤਸ਼ਾਹ ਕਹਿਣ ਲੱਗੇ ਮੈਂ ਇੰਨਾ ਲੰਮਾ ਸਮਾਂ ਹੇ ਪ੍ਰਭੂ ਤੇਰੇ ਨਾਮ ਦੀ ਮਹਿਮਾ ਕਰੀ ਜਾਵਾਂ, ਨਾਮ ਨੂੰ ਜਪੀ ਜਾਵਾਂ, ਫਿਰ ਵੀ ਤੇਰੀ ਕੀਮਤ ਨਹੀਂ ਪੈਂਦੀ, ਅੰਤ ਨਹੀਂ ਪੈਂਦਾ, ਮੈਂ ਕਿੱਡਾ ਵੱਡਾ ਤੇਰਾ ਨਾਮ ਕਹਾਂ।
ਸੱਚਾ ਨਿਰੰਕਾਰ ਨਿਜ ਥਾਏ,
ਸੱਚਾ ਸਾਹਿਬ ਜੋ ਨਿਰਾਕਾਰ। ਮਹਾਰਾਜ ਤੁਸੀਂ ਨਿਰਾਕਾਰ ਹੋ, ਸੱਚੇ ਸਾਹਿਬ ਹੋ, ਸਦਾ ਆਪਣੀ ਨਿਜ ਥਾਂ ਤੇ ਬਿਰਾਜਮਾਨ ਹੋ।
ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤੁਮਾਏ।
ਸੁਣ ਸੁਣ ਕੇ ਲੋਕਾਂ ਕੋਲੋਂ ਪਰਮੇਸ਼ਰ ਜੀ ਤੁਹਾਡੀ ਉਪਮਾ, ਫਿਰ ਮੈਂ ਉਹਨੂੰ ਆਖਣ ਵਾਲਾ ਹੋ ਕੇ ਆਖੀ ਜਾਵਾਂ। ਅਤੇ ਮਹਾਰਾਜ ਜੋ ਤੁਹਾਨੂੰ ਭਾਵੇ ਉਸੇ ਤਰ੍ਹਾਂ ਦੀ ਬਿਰਤੀ ਬਣਾ ਲਵਾਂ, ਅਤੇ ਰੰਚਕ ਮਾਤਰ ਵੀ ਮਨ 'ਚ ਕੋਈ ਤਮਾ ਨਾ ਰੱਖਾਂ, ਲਾਲਚ ਨਾ ਰੱਖਾਂ, ਸਵਾਰਥ ਨਾ ਰੱਖਾਂ।
ਰਹਾਓ ਕੁੱਸਾ ਕੱਟੀਐ ਵਾਰ ਵਾਰ ਪੀਸਣ ਪੀਸਾ ਪਾਏ।
ਖਾਲਸਾ ਜੀ ਜਿਵੇਂ ਕੁੱਸਾ ਹੁੰਦੀ ਹੈ ਨਾ, ਉਸ ਕੁੱਸਾ ਨੂੰ ਕੀ ਕੀਤਾ ਜਾਂਦਾ ਵੀ ਉਹਨੂੰ ਬਰੀਕ ਬਰੀਕ ਕਰਕੇ ਕੱਟਿਆ ਜਾਂਦਾ ਹੈ, ਅਤੇ ਕੱਟ ਕੱਟ ਕੇ ਫਿਰ ਉਸ ਵੇਲੇ ਉਹਨੂੰ ਪੀਸਣ ਪਾਏ ਜਾਇਆ ਜਾਂਦਾ, ਭਾਵ ਉਹਨੂੰ ਵੱਟਿਆ ਜਾਂਦਾ ਹੈ। ਹੇ ਪ੍ਰਭੂ ਕੁਸ਼ਾ ਦੇ ਸਮਾਨ ਮੈਂ ਆਪਣਾ ਆਪ ਕਟਾ ਲਵਾਂ, ਆਪਣਾ ਰੋਮ ਰੋਮ ਕਟਾ ਲਵਾਂ, ਨਿੱਕਾ ਨਿੱਕਾ ਕਰਕੇ ਆਪਣੇ ਆਪ ਨੂੰ ਕਟਾ ਕੇ, ਅਤੇ ਫਿਰ ਕਹਿੰਦੇ ਉਸ ਰੱਸੀ ਦੇ ਸਮਾਨ ਪੀਸਿਆ ਜਾਵਾਂ, ਬਣਾਇਆ ਜਾਵਾਂ।
ਅੱਗੀ ਸੇਤੀ ਜਾਲੀਐ ਭਸਮ ਸੇਤੀ ਰਲ ਜਾਓ।
ਕਹਿੰਦੇ ਫਿਰ ਉਹਨੂੰ ਕੱਟ ਕੇ ਨਿਕੜਾ ਨਿੱਕਾ ਟੁਕੜਾ ਟੁਕੜਾ ਕਰਕੇ ਕੁਸੇ ਵਾਂਗੂ ਸਰੀਰ ਨੂੰ ਫਿਰ ਕਹਿੰਦੇ ਮੈਂ ਅੱਗ ਦੇ ਵਿੱਚ ਸਾੜ ਦੇਵਾਂ, ਅਤੇ ਅੱਗ ਦੇ ਵਿੱਚ ਸਾੜ ਕੇ ਭਸਮ ਸੇਤੀ ਸਵਾਹ ਦੇ ਵਿੱਚ ਹੀ ਰਲ ਕੇ, ਸਵਾਹ ਵਿੱਚ ਹੀ ਮਿਲ ਕੇ ਸਵਾਹ ਵਰਗਾ ਹੀ ਹੋ ਜਾਵਾਂ, ਅਤੇ ਫਿਰ ਆਖਾਂ ਹੇ ਪ੍ਰਭੂ ਹੁਣ ਮੈਂ ਤੇਰੀ ਕੀਮਤ ਪਾ ਲਈ ਹੈ, ਇੰਨਾ ਕੁਝ ਕਰਕੇ ਆਪਣਾ ਆਪ ਸਾੜ ਕੇ ਆਪਣਾ ਆਪ ਜਲਾ ਕੇ ਸਵਾਹ ਵਿੱਚ ਖਾਕ ਵਿੱਚ ਆਪਣੇ ਆਪ ਨੂੰ ਮਿਲਾ ਕੇ ਹੁਣ ਕਹਾਂ ਵੀ ਮੈਂ ਤੇਰੀ ਕੀਮਤ ਪਾ ਲਈ ਹੈ। ਅਤੇ ਕਹਿੰਦੇ ਨਹੀਂ ਫਿਰ ਵੀ ਇਹੀ ਕਹਾਂਗਾ।
ਭੀ ਤੇਰੀ ਕੀਮਤ ਨਾ ਪਵੇ ਹਉ ਕੇਵਡ ਆਖਾਂ ਨਾਓ।
ਫਿਰ ਵੀ ਮੇਰੇ ਮਾਲਕ ਜੀ ਤੁਹਾਡੀ ਕੀਮਤ ਨਹੀਂ ਪੈਂਦੀ, ਮੈਂ ਕਿੱਡਾ ਵੱਡਾ ਤੁਹਾਡਾ ਨਾਮ ਕਹਾਂ, ਵੀ ਆਪ ਦਾ ਨਾਮ ਕਿੰਨਾ ਵੱਡਾ ਹੈ, ਫਿਰ ਵੀ ਅੰਤ ਕੋਈ ਨਹੀਂ। ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਆਪ ਦੇ ਨਾਮ ਦਾ ਅੰਤ ਕੋਈ ਨਹੀਂ, ਬੇਅੰਤੀ ਹੈ, ਬੇਅੰਤੀ ਹੈ, ਮੈਂ ਕਿੱਡਾ ਵੱਡਾ ਆਪ ਜੀ ਦੇ ਨਾਮ ਨੂੰ ਬਿਆਨ ਕਰਕੇ ਕਹਾਂ।
ਪੰਖੀ ਹੋਏ ਕਹਿ ਜੇ ਭਵਾ ਸਹਿ ਸਮਾਨੀ ਜਾਓ।
ਫਿਰ ਮੈਂ ਪੰਛੀ ਬਣ ਜਾ ਅਤੇ ਪੰਛੀ ਬਣ ਕੇ ਸੈਂਕੜੇ ਅਸਮਾਨਾਂ ਦੇ ਉੱਪਰ ਦੀ ਉੱਡੀ ਜਾਵਾਂ, ਇੱਕ ਅਸਮਾਨ ਛੱਡ ਕੇ ਦੂਸਰੇ, ਦੂਸਰੇ ਨੂੰ ਛੱਡ ਕੇ ਤੀਸਰੇ, ਤੀਸਰੇ ਨੂੰ ਛੱਡ ਕੇ ਚੌਥੇ, ਸੈਂਕੜੇ ਅਸਮਾਨਾਂ ਵਿੱਚ ਚਲਾ ਜਾਵਾਂ ਉੱਡ ਉੱਡ ਕੇ ਪੰਛੀ ਬਣ ਕੇ।
ਨਦਰੀ ਕਿਸੇ ਨਾ ਆਵੋ ਨਾ ਕਿਚ ਪੀਆ ਨਾ ਖਾਓ।
ਮੈਂ ਅੰਤੀ ਪਾਈ ਜਾਵਾਂ ਆਕਾਸ਼ਾਂ ਵਿੱਚ ਫਿਰ ਫਿਰ ਕੇ, ਵੀ ਮੇਰੇ ਵਾਹਿਗੁਰੂ ਦਾ ਨਾਮ ਕਿੰਨਾ ਕੁ ਵੱਡਾ ਉੜਾ, ਇੱਕ ਅਸਮਾਨ ਜਿੰਨਾ ਉੱਚਾ, ਕਹਿੰਦੇ ਉਹਦੇ ਤੋਂ ਛੱਡ ਕੇ ਦੂਸਰੇ ਅਸਮਾਨ 'ਤੇ ਚੜ੍ਹ ਜਾਵਾਂ ਵੀ ਦੋ ਅਸਮਾਨਾਂ ਜਿੰਨਾ ਉੱਚਾ ਹੋਵੇਗਾ, ਦੂਸਰੇ ਨੂੰ ਛੱਡ ਕੇ ਤੀਸਰੇ 'ਤੇ ਚੌਥੇ 'ਤੇ, ਕਹਿੰਦੇ ਸੈਂਕੜੇ ਅਸਮਾਨ ਚੜ੍ਹ ਚੜ੍ਹ ਕੇ ਮੈਂ ਉੱਚਾ ਉੱਡੀ ਜਾਵਾਂ ਅਤੇ ਫਿਰ ਕਿਸੇ ਨੂੰ ਦਿਸਾਂ ਨਾ, ਨਦਰੀ ਕਿਸੇ ਨਾ ਆਵੂ, ਨਾ ਕੁਝ ਪੀਵਾਂ ਅਤੇ ਨਾ ਕੁਝ ਖਾਵਾਂ, ਬਸ ਉੱਡ ਉੱਡ ਕੇ ਸੈਂਕੜੇ ਅਸਮਾਨ ਲੰਘੀ ਜਾਵਾਂ ਅਤੇ ਉੱਚਾ ਉੱਚਾ ਹੋ ਕੇ ਉਹਨਾਂ ਅਸਮਾਨਾਂ ਨੂੰ ਵੇਖਾਂ।
ਪੀ ਤੇਰੀ ਕੀਮਤ ਨਾ ਪਵੇ ਹਉ ਕੇ ਵੱਡ ਆਖਾਂ ਨਾਓ।
ਸੈਂਕੜੇ ਅਸਮਾਨਾਂ ਦੀ ਉਚਾਈ ਨੂੰ ਵੇਖ ਕੇ ਵੀ ਹੇ ਪ੍ਰਭੂ ਮੈਂ ਅੰਤ ਨੂੰ ਇਹੀ ਕਹਾਂ ਕਿ ਹੇ ਪ੍ਰਭੂ ਤੇਰਾ ਨਾਮ ਇੰਨਾ ਵੱਡਾ ਹੈ, ਕਿੱਡਾ ਵੱਡਾ ਕਹਾਂ, ਸੈਂਕੜੇ ਅਸਮਾਨ ਵੀ ਤੇਰੇ ਨਾਮ ਦੇ ਸਾਹਮਣੇ ਛੋਟੇ ਤੁੱਛ ਪ੍ਰਤੀਤ ਹੁੰਦੇ ਨੇ। ਸੈਂਕੜੇ ਅਸਮਾਨ ਵੀ ਹੇ ਪ੍ਰਭੂ ਤੁਹਾਡੇ ਨਾਮ ਦੇ ਸਾਹਮਣੇ ਛੋਟੇ ਪ੍ਰਤੀਤ ਹੁੰਦੇ ਨੇ, ਕਿਣਕਾ ਮਾਤਰ ਵੀ ਨਹੀਂ ਨਜ਼ਰ ਆਉਂਦੇ ਆਪਦੇ ਨਾਮ ਦੇ ਵੱਡੇ ਪ੍ਰਤਾਪ ਸਾਹਮਣੇ। ਮਹਾਰਾਜ ਫਿਰ ਵੀ ਆਪਦੇ ਨਾਮ ਦੀ ਕੀਮਤ ਨਹੀਂ, ਮੈਂ ਕਿੱਡਾ ਵੱਡਾ ਆਪਦੇ ਨਾਮ ਨੂੰ ਕਹਾਂ, ਕਿਤਨਾ ਵੱਡਾ ਆਪ ਜੀ ਦੇ ਨਾਮ ਨੂੰ ਬਿਆਨ ਕਰਕੇ ਦੱਸਾਂ।
ਨਾਨਕ ਕਾਗਦ ਲੱਖ ਮਣਾ ਪੜ ਪੜ ਕੀ ਚੈ ਭਾਉ।
ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਲੱਖਾਂ ਮਣ ਕਾਗਜ਼ ਜਿਨ੍ਹਾਂ 'ਤੇ ਹੇ ਪ੍ਰਭੂ ਤੇਰੇ ਨਾਮ ਦੀ ਸਿਫਤ ਲਿਖੀ ਹੋਵੇ, ਆਪ ਜੀ ਦੇ ਨਾਮ ਦੀ ਵਡਿਆਈ ਲਿਖੀ ਹੋਵੇ, ਅਤੇ ਲੱਖਾਂ ਮਣ ਕਾਗਜ਼ ਪੜ੍ਹ ਪੜ੍ਹ ਕੇ ਜੋ ਪੜ੍ਹਿਆ ਉਸ ਪੜ੍ਹੇ ਹੋਏ ਪ੍ਰਤੀ ਆਪਣੇ ਮਨ 'ਚ ਭਾਉ ਪ੍ਰੇਮ ਰੱਖ ਲਵਾਂ। ਇੱਕ ਤਾਂ ਹੁੰਦਾ ਵੀ ਇਕੱਲਾ ਪੜ੍ਹ ਕੇ ਛੱਡ ਦੇਣਾ, ਇੱਕ ਪੜ੍ਹ ਕੇ ਉਹਨੂੰ ਮਨ 'ਚ ਵਸਾ ਲੈਣਾ। ਹੇ ਪ੍ਰਭੂ ਲੱਖਾਂ ਮਣ ਕਾਗਜ਼ਾਂ ਵਿੱਚ ਤੁਹਾਡੀ ਜਿਹੜੇ ਨਾਮ ਦੀ ਸਿਫਤ ਲਿਖੀ ਹੋਵੇ ਉਹਨਾਂ ਨੂੰ ਪੜ੍ਹ ਪੜ੍ਹ ਕੇ ਲੱਖਾਂ ਮਣ ਕਾਗਜ਼ਾਂ 'ਤੇ ਲਿਖੀ ਹੋਈ ਉਸ ਸਿਫਤ ਨੂੰ ਮੈਂ ਆਪਣੇ ਹਿਰਦੇ ਵਿੱਚ ਭਾਉ ਕਰਕੇ ਵਸਾ ਲਵਾਂ।
ਮਸੂ ਤੋਟ ਨ ਆਵੇ ਲਿਖਣ ਪਾਉਣ ਚਲਾਓ।
ਫਿਰ ਮੈਂ ਤੁਹਾਡੀ ਸਿਫਤ ਲਿਖਣ ਲੱਗ ਪਵਾਂ ਲਿਖਾਰੀ ਬਣ ਕੇ ਅਤੇ ਸਿਆਹੀ ਦੀ ਤੋਟ ਨਾ ਆਵੇ। ਸਾਤ ਸਮੁੰਦਰ ਕੀ ਮਸ ਕਹਿ ਹੋ, ਕਾਟ ਬਨਾਸਪਤੀ ਸਿਗਰੀ ਲਿਖ ਬੇਹੂ ਕੇ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਬਨਸਪਤੀ ਨੂੰ ਕੱਟ ਕੇ ਉਹਦੀਆਂ ਕਲਮਾਂ ਬਣਾ ਕੇ, ਉਹ ਲਿਖਣ ਵਾਸਤੇ ਕਲਮਾਂ ਬਣਾ ਲਵਾਂ ਅਤੇ ਛੱਤਾਂ ਸਮੁੰਦਰਾਂ ਦੀ ਸ਼ਾਹੀ ਬਣਾ ਲਵਾਂ। ਫਿਰ ਕੋਟ ਗਣੇਸ਼ ਕੇ ਹੱਥ ਲਿਖਾਂ, ਇੱਕ ਗਣੇਸ਼ ਨਹੀਂ ਕਰੋੜਾਂ ਗਣੇਸ਼। ਦੁਨੀਆਂ ਦੇ ਜਿਤਨੇ ਲਿਖਾਰੀ ਹੋਏ ਨੇ ਉਹਨਾਂ ਲਿਖਾਰੀਆਂ ਵਿੱਚੋਂ ਸਭ ਤੋਂ ਵੱਡੇ ਲਿਖਾਰੀ ਸ਼੍ਰੀ ਗਣੇਸ਼ ਜੀ ਹੋਏ ਨੇ। ਪਰ ਮਹਾਰਾਜ ਜੀ ਕਹਿੰਦੇ ਇੱਕ ਗਣੇਸ਼ ਨਹੀਂ, ਮੈਂ ਕਰੋੜਾਂ ਗਣੇਸ਼ਾਂ ਨੂੰ ਲਿਖਣ ਲਾ ਦਿਆਂ। ਸਾਰ ਸੁਤੀ ਬਕਤਾ ਕਰਕੇ ਖੁਦ ਜਿਹੜੀ ਬਾਣੀ ਦੀ ਦੇਵੀ ਆ ਸਰਸਵਤੀ, ਉਹਨੂੰ ਕਹਾਂ ਵੀ ਤੂੰ ਬੋਲੀ ਚੱਲ, ਉਹ ਬੋਲੀ ਜਾਵੇ, ਗਣੇਸ਼ ਲਿਖੀ ਜਾਵੇ, ਸਮੁੰਦਰਾਂ ਦੀ ਸ਼ਾਹੀ ਹੋਵੇ, ਕਮੀ ਨਾ ਹੋਵੇ, ਅਤੇ ਬਨਸਪਤੀ ਸਾਰੀ ਕੱਟ ਕੇ ਉਹਦੀ ਕਲਮ ਬਣਾਈ ਹੋਵੇ। ਲਿਖ ਲਿਖ ਕੇ ਅੰਤ ਨੂੰ ਇਹੀ ਕਹਿਣਾ ਪਵੇਗਾ, ਹੇ ਪ੍ਰਭੂ ਤੂੰ ਨੇਤ ਹੈ, ਨੇਤ ਹੈ, ਨੇਤ ਹੈ, ਨਾ ਇਤੀ, ਨਾ ਇਤੀ, ਨਾ ਇਤੀ, ਇੱਥੇ ਬਸ ਨਹੀਂ, ਇੱਥੇ ਬਸ ਨਹੀਂ, ਤੂੰ ਬੇਅੰਤ ਹੈ, ਬੇਅੰਤ ਹੈ। ਮਹਾਰਾਜ ਜੀ ਕਹਿੰਦੇ ਫਿਰ ਸ਼ਾਹੀ ਦੀ ਤੋਟ ਨਾ ਆਵੇ ਅਤੇ ਮੱਸੂ ਤੋਟ ਨਾ ਆਵੇ, ਲਿਖਣ ਪਾਉਣ ਚਲਾਓ, ਹਵਾ ਨੂੰ ਲਿਖਣ ਲਾ ਦਿਆਂ। ਹੇ ਪ੍ਰਭੂ ਤੇਰੀ ਸਿਫਤ ਲਿਖੀ ਜਾਵੇ ਹਵਾ, ਇਸ ਪ੍ਰਕਾਰ ਨਾਲ ਤੇਰੇ ਨਾਮ ਦੀ ਜੇ ਮਹਿਮਾ ਲਿਖੀ ਜਾਈਏ।
ਭੀ ਤੇਰੀ ਕੀਮਤ ਨਾ ਪਵੇ ਹਉ ਕੇ ਵੱਡ ਆਖਾਂ ਨਾਓ।
ਫਿਰ ਵੀ ਹੇ ਮੇਰੇ ਪ੍ਰਭੂ ਮਾਲਕ ਜੀ, ਆਪ ਜੀ ਦੇ ਪਵਿੱਤਰ ਨਾਮ ਦੀ ਕੀਮਤ ਨਹੀਂ ਪੈਂਦੀ, ਮੈਂ ਕਿੱਡਾ ਵੱਡਾ ਆਪ ਜੀ ਦੇ ਨਾਮ ਨੂੰ ਬਿਆਨ ਕਰਕੇ ਦੱਸਾਂ ਕਿ ਤੁਹਾਡਾ ਨਾਮ ਕਿਤਨਾ ਵੱਡਾ ਹੈ। ਨੀਵਾਂ ਵੀ ਜਪੇ ਉਸ ਨੀਵੇਂ ਜਪਣ ਵਾਲੇ ਨੂੰ ਵੀ ਉੱਚਾ ਕਰ ਦਿੰਦਾ ਆਪ ਦਾ ਨਾਮ। ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਕਹਿੰਦੇ ਅੱਧੀ ਦਮੜੀ ਦਾ ਮੁੱਲ ਨਹੀਂ ਸੀ ਛੀਂਬੇ ਦਾ, ਪਰ ਪਰਮੇਸ਼ਰ ਦਾ ਨਾਮ ਜਪ ਕੇ ਲੱਖਾਂ ਦੇ ਹੋ ਗਏ, ਇਹ ਨਾਮ ਦਾ ਪ੍ਰਤਾਪ ਹੈ। ਮਹਾਰਾਜ ਕਿਤਨਾ ਵੱਡਾ ਆਪ ਜੀ ਦੇ ਨਾਮ ਨੂੰ ਬਿਆਨ ਕਰਕੇ ਕਹੀਏ, ਕਿੰਨਾ ਵੱਡਾ ਆਪ ਜੀ ਦੇ ਨਾਮ ਦੀ ਮਹਿਮਾ ਕਰਕੇ ਦੱਸੀਏ। ਇਹ ਸਿਫਤ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸੱਚਖੰਡ 'ਚ ਖਲੋ ਕੇ ਖੁਦ ਨਿਰੰਕਾਰ ਦੇ ਸਾਹਮਣੇ ਨਿਰੰਕਾਰ ਦੇ ਨਾਮ ਦੀ ਮਹਿਮਾ ਮਹਾਰਾਜ ਜੀ ਨੇ ਗਾਈ। ਨਾਮ ਦੇ ਮਹਿਮਾ ਸਤਿਗੁਰੂ ਜੀ ਨੇ ਇਹ ਉਚਾਰਨ ਕੀਤੀ ਹੈ।
ਦੋਹੇਰਾ ਪਾਰ ਬ੍ਰਹਮ ਬਿਗਸੇ ਸੁਨਤ ਮੰਤਰ ਦੀਨ ਗੁਰ ਹੋਵੇ।
ਪਾਰ ਬ੍ਰਹਮ ਪਰਮੇਸ਼ਰ ਜੀ ਨੇ ਇਹ ਬਚਨ ਸੁਣੇ ਤੇ ਸੁਣ ਕੇ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਗੁਰ ਮੰਤਰ ਦਿੱਤਾ। ਕਈ ਸ਼ੰਕਾ ਕਰਦੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਗੁਰੂ ਕੌਣ ਸਨ? ਜਿੰਨੇ ਅਵਤਾਰ ਹੋਏ ਸਾਰਿਆਂ ਨੇ ਗੁਰੂ ਧਾਰਨ ਕੀਤੇ ਨੇ ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਗੁਰੂ ਖੁਦ ਆਪ ਅਕਾਲ ਪੁਰਖ ਪਰਮੇਸ਼ਰ ਹਨ। ਆਪ ਪਰਮੇਸ਼ਰ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਗੁਰਮੰਤਰ ਦਿੱਤਾ ਹੈ। ਪ੍ਰਸੰਨ ਹੋ ਕੇ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਗੁਰਮੰਤਰ ਦਿੱਤਾ ਹੈ।
ਸ਼੍ਰੀ ਨਾਨਕ ਧਾਰਨ ਕਰਿਓ ਵਰਨ ਸੁਨਾਮੋ ਸੋਏ।
ਜੋ ਗੁਰਮੰਤਰ ਅਕਾਲ ਪੁਰਖ ਵਾਹਿਗੁਰੂ ਜੀ ਪਰਮੇਸ਼ਰ ਜੀ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਦਿੱਤਾ ਹੈ, ਉਸ ਗੁਰਮੰਤਰ ਦੇ ਜੋ ਅੱਖਰ ਹਨ, ਭਾਈ ਸਾਹਿਬ ਜੀ ਕਹਿੰਦੇ ਮੈਂ ਹੁਣ ਉਹ ਆਪ ਜੀ ਨੂੰ ਸੁਣਾਉਣਾ ਕਿ ਅਕਾਲ ਪੁਰਖ ਪਰਮੇਸ਼ਰ ਜੀ ਦੇ ਪਾਸੋਂ ਕਿਹੜਾ ਗੁਰਮੰਤਰ ਮਹਾਰਾਜ ਜੀ ਨੂੰ ਮਿਲਿਆ ਹੈ। ਇਹ ਉਹ ਗੁਰਮੰਤਰ ਹੈ ਜਿਹੜਾ ਸਾਰੇ ਮੰਤਰਾਂ ਦਾ ਮੂਲ ਹੈ, ਸਾਰੇ ਮੰਤਰਾਂ ਦਾ ਮੂਲ ਜੜ, ਜਿੱਥੋਂ ਸਾਰੇ ਮੰਤਰ ਪੈਦਾ ਹੁੰਦੇ ਨੇ। ਸਾਰੇ ਮੰਤਰ ਮਹਾਰਾਜ ਜੀ ਦੇ ਇਸ ਮੰਤਰ ਵਿੱਚ ਮਿਲੇ ਹੋਏ ਨੇ। ਜੰਤਰ ਮੰਤਰ ਤੰਤਰ ਸਾਰੇ ਮਹਾਰਾਜ ਜੀ ਦੇ ਮੰਤਰ ਵਿੱਚੋਂ ਹੀ ਪੈਦਾ ਹੁੰਦੇ ਨੇ। ਸਭ ਦੀ ਜੜ ਸਤਿਗੁਰਾਂ ਦਾ ਇਹ ਮੰਤਰ ਮੂਲ ਮੰਤਰ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਜੋ ਗੁਰਮੰਤਰ ਦਿੱਤਾ ਹੈ, ਉਹਦੇ ਵਰਣ ਉਹਦੇ ਅੱਖਰ ਹੁਣ ਮੈਂ ਆਪ ਜੀ ਨੂੰ ਆਖ ਕੇ ਸੁਣਾਉਂਦਾ। ਆਪ ਜੀ ਸੁਣੋ।
ਇੱਕ ਓਂਕਾਰ
ਇਹ ਮੰਤਰ ਦਿੱਤਾ ਮਹਾਰਾਜ ਅਕਾਲ ਪੁਰਖ ਜੀ ਨੇ ਆਖਿਆ ਗੁਰੂ ਨਾਨਕ ਸਾਹਿਬ ਜੀ ਨੂੰ ਤੁਹਾਡਾ ਇਹ ਗੁਰਮੰਤਰ ਹੈ। ਇੱਕ ਓਂਕਾਰ ਪਰਮੇਸ਼ਰ ਇੱਕ ਹੈ, ਅਦੁੱਤੀ। ਤੇ ਦੂਸਰੇ ਢੰਗ ਨਾਲ ਅਰਥ ਕਰੀਏ ਤੇ ਤਿੰਨਾਂ ਭੇਦਾਂ ਤੋਂ ਰਹਿਤ, ਸਜਾਤੀ ਵਿਜਾਤੀ ਔਰ ਸਵਗਤ। ਜਿਹਦੇ 'ਚ ਤਿੰਨ ਭੇਦ ਹੁੰਦੇ ਨੇ ਉਹਨੂੰ ਇੱਕ ਨਹੀਂ ਕਿਹਾ ਜਾ ਸਕਦਾ। ਸਜਾਤੀ ਇੱਕ ਬ੍ਰਾਹਮਣ ਦਾ ਦੂਸਰਾ ਸਜਾਤੀ ਬ੍ਰਾਹਮਣ ਹੈ। ਬ੍ਰਾਹਮਣ ਇੱਕੋ ਤਾਂ ਨਹੀਂ, ਉਹਦੀ ਜਾਤ ਵਾਲੇ ਹੋਰ ਵੀ ਉਹਦੇ ਭਾਈਚਾਰੇ ਦੇ ਬ੍ਰਾਹਮਣ ਹਨ, ਸਜਾਤੀ ਬ੍ਰਾਹਮਣ। ਵਿਜਾਤੀ ਇੱਕ ਬ੍ਰਾਹਮਣ, ਦੂਸਰਾ ਛੱਤਰੀ ਹੈ, ਸ਼ੂਦਰ ਹੈ, ਵੈਸ਼ ਹੈ, ਉਹਦੀ ਜਾਤ ਤੋਂ ਬਾਹਰ ਦੂਸਰੀ ਜਾਤ ਦਾ ਉਹ ਵਿਜਾਤੀ ਹੋ ਗਿਆ। ਸਵਗਤ ਆਪਣੇ ਸਰੀਰ 'ਚ ਭੇਦ ਹੋਣਾ, ਇਹ ਅੱਖਾਂ ਨੇ, ਇਹ ਹੱਥ ਨੇ, ਇਹ ਉਂਗਲਾਂ ਨੇ, ਇਹ ਨਾਖੂਨ ਨੇ, ਪੈਰ ਨੇ, ਪਰ ਅਕਾਲ ਪੁਰਖ ਪਰਮੇਸ਼ਰ ਦਾ ਨਾਂ ਤਾਂ ਕੋਈ ਸਜਾਤੀ ਹੈ ਵੀ ਇੱਕ ਪਰਮੇਸ਼ਰ ਵਰਗਾ ਦੂਸਰਾ ਹੋਵੇ, ਅਤੇ ਨਾ ਹੀ ਕੋਈ ਉਹਦਾ ਵਿਜਾਤੀ ਹੈ ਵੀ ਉਹਦੇ ਵਰਗਾ ਕੋਈ ਦੂਸਰਾ, ਦੂਸਰੀ ਜਾਤ ਦੇ ਵਿੱਚ ਜਨਮ ਲੈਣ ਵਾਲਾ ਦੂਸਰਾ ਹੋਵੇ, ਅਤੇ ਨਾ ਹੀ ਮੇਰੇ ਵਾਹਿਗੁਰੂ ਪਰਮੇਸ਼ਰ 'ਚ ਅੰਗਾਂ ਅੰਗਾਂ ਦਾ ਭੇਦ ਹੈ। ਨਿਰਾਕਾਰ ਸਰੂਪ ਹੈ ਨਾ, ਅੰਗਾਂ ਦਾ ਵੀ ਭੇਦ ਨਹੀਂ ਉਹਦੇ ਵਿੱਚ ਵੀ ਇਹ ਪਰਮੇਸ਼ਰ ਦੀਆਂ ਅੱਖਾਂ ਨੇ, ਆਹ ਹੱਥ ਨੇ, ਇਹ ਵੀ ਨਹੀਂ ਕਹਿ ਸਕਦੇ। ਸਹਿਸ ਮੂਰਤ ਨਨਾ ਏਕ ਤੋਹੀ, ਹਜ਼ਾਰਾਂ ਮੂਰਤਾਂ ਹੋਣ ਦੇ ਬਾਵਜੂਦ ਵੀ ਉਹਦੀ ਇੱਕ ਵੀ ਮੂਰਤ ਨਹੀਂ, ਉਹ ਸਵਗਤ ਭੇਦ ਤੋਂ ਰਹਿਤ ਹੈ, ਉਹਨੂੰ ਕਹਿੰਦੇ ਨੇ ਇੱਕ। ਉਹ ਓਅੰਕਾਰ ਉਤਪਤੀ ਕਰਨਾ, ਓਮ ਸ਼ਬਦ ਜਦੋਂ ਉਚਾਰਨ ਕਰੀਦਾ ਹੈ ਨਾ, ਇਹਦੇ 'ਚੋਂ ਵਿਆਕਰਨ ਮੁਤਾਬਕ ਤਿੰਨ ਮਾਤਰਾਵਾਂ ਨਿਕਲਦੀਆਂ ਨੇ, ਓਮ, ਐੜਾ, ਊੜਾ ਔਰ ਮੰਮਾ। ਇਹਦਾ ਅਰਥ ਕਰਦੇ ਨੇ ਵੀ ਇੱਕ ਪੈਦਾ ਕਰਨ ਵਾਲਾ ਹੈ, ਅਜਾਪਤੀ ਬ੍ਰਹਮਾ। ਇੱਕ ਊੜਾ ਸ਼ਬਦ ਜਿਹੜਾ ਪਾਲਣ ਵਾਲਾ ਵਿਸ਼ਨੂੰ, ਮਾਂ ਲੈ ਕਰਨ ਵਾਲਾ, ਤਮੋ ਗੁਣੀ ਸ਼ਿਵ। ਮਹਾਰਾਜ ਜੀ ਨੇ ਨਾ ਓਂਕਾਰ ਸ਼ਬਦ ਓਂ ਉਚਾਰਨ ਕਰਕੇ ਉੱਤੇ ਕਾਰ ਖਿੱਚ ਦਿੱਤੀ, ਲਕੀਰ। ਕਾਰ ਦਾ ਮਤਲਬ ਹੁੰਦਾ ਹੈ ਅਧਿਸ਼ਠਾਨ, ਆਸਰਾ। ਇਹਨਾਂ ਜਿਹੜਾ ਤਿੰਨਾਂ ਦਾ ਆਸਰਾ ਹੈ, ਜਿਹੜਾ ਇਹਨਾਂ ਤਿੰਨਾਂ ਨੂੰ ਪੈਦਾ ਕਰਨ ਵਾਲਾ ਹੈ, ਉਹ ਇੱਕ ਅਕਾਲ ਪੁਰਖ ਪਰਮੇਸ਼ਰ ਹੈ। ਮਹਾਰਾਜ ਤਾਂ ਪਹਿਲੋਂ ਏਕਾ ਲਿਖ ਦਿੱਤਾ, ओम शब्द पहलों भी सी, पर महाराज जी ने नवेकला शब्द उच्चारण किया एक कह के भी ओम कह के उन्होंने फिर तिना वाल जोड़ लिया, फिर तिना दियां शक्तियां नाल जोड़ लिया। महाराज जी कहिंदे तीन शक्तियां तां होणगियां जो तुसी मनदे हो रजो गुणी तमो गुणी सतो गुणी, पर उन्हां तिना दा जो आसरा रूप है अधिष्ठान कार खिच के उत्ते लकीर खिच के उहनां दा जिहड़ा आसरा है वह एक अकाल पुरख परमेशर है। ਇਹਦਾ ਮਹਾਂਪੁਰਖ ਸਾਧੂ ਜਨ ਉਹ ਅੰਕਾਰ ਸ਼ਬਦ ਦੇ ਅਰਥ ਕਰਦੇ। ਇਹ ਮਹਾਰਾਜ ਜੀ ਨੂੰ ਸਭ ਤੋਂ ਪਹਿਲਾ ਅੱਖਰ ਜੋ ਗੁਰਮੰਤਰ ਵਿੱਚ ਅੱਠ ਮੰਤਰ ਦੇ ਵਿੱਚ ਨਿਰੰਕਾਰ ਅਕਾਲ ਪੁਰਖ ਜੀ ਪਾਸੋਂ ਮਹਾਰਾਜ ਜੀ ਨੂੰ ਪ੍ਰਾਪਤ ਹੋਇਆ ਉਹ ਏਕੋ ਅੰਕਾਰ ਸ਼ਬਦ ਹੈ।
ਸਤਨਾਮ
ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ ਉਹ ਤ੍ਰੈਕਾਲੀ ਸੱਤ ਹੈ, ਆਦਿ ਸੱਚ। ਇਸ ਮੰਤਰ ਤੋਂ ਬਾਅਦ ਜਪ ਕਹਿ ਕੇ ਜਿਹੜਾ ਪਾਵਨ ਸਲੋਕ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਪਰਮੇਸ਼ਰ ਦੇ ਇਸ ਨਾਮ ਦੀ ਮਹਿਮਾ ਪ੍ਰਥਾਈ ਉਚਾਰਨ ਕੀਤਾ ਹੈ, ਇਸ ਮੰਤਰ ਦੀ ਮਹਿਮਾ ਪ੍ਰਥਾਈ ਉਚਾਰਨ ਕੀਤਾ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋ ਸੀ ਭੀ ਸੱਚ। ਸਤਨਾਮ ਉਹਦਾ ਨਾਮ ਸੱਤ ਹੈ, ਜੋ ਤਿੰਨਾਂ ਕਾਲਾਂ ਵਿੱਚ ਨਾਮ ਦਾ ਅੱਖਰੀ ਅਰਥ ਹੁੰਦਾ ਜੋ ਪ੍ਰਸਿੱਧ ਹੈ, ਆਮ ਨਹੀਂ ਹੈ ਨਾ ਆਮ, ਜੋ ਆਮ ਨਹੀਂ ਹੈ, ਜੋ ਤਿੰਨਾਂ ਕਾਲਾਂ ਵਿੱਚ ਪ੍ਰਸਿੱਧ ਹੈ, ਪ੍ਰਗਟ ਹੀ ਹੈ, ਜਿਸ ਨੂੰ ਹਰ ਕੋਈ ਜਾਣ ਕੇ ਸਜਦਾ ਕਰਦਾ ਨਮਸਕਾਰ ਕਰਦਾ ਹੈ, ਉਹ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ ਉਹ ਸਤ ਹੈ।
ਕਰਤਾ ਪੁਰਖ
ਜਦੋਂ ਸਤਨਾਮ ਕਹਿ ਦਈਏ ਨਾ, ਸਤਨਾਮ ਕਿ ਨਾਮ ਸਤ ਹੈ, ਅਤੇ ਫਿਰ ਉਹਦੇ ਤੋਂ ਉਲਟ ਪ੍ਰਤੀਕਰਮ ਵਿਪਰੀਤ ਜੋ ਸੰਸਾਰ ਹੈ ਉਹ ਆਪਣੇ ਆਪ ਹੀ ਝੂਠ ਹੋ ਜਾਂਦਾ। ਝੂਠ ਨੂੰ ਝੂਠ ਕਹਿਣ ਦੀ ਲੋੜ ਨਹੀਂ ਹੈ ਕਿ ਝੂਠ ਹੈ, ਸੱਚ ਕੀ ਹੈ ਉਹ ਦੱਸ ਦਈਏ, ਝੂਠ ਆਪੇ ਹੀ ਖਤਮ ਹੋ ਜਾਂਦਾ। ਸੱਚ ਕੀ ਹੈ ਉਹ ਦੱਸ ਦਈਏ ਅਤੇ ਝੂਠ ਆਪਣੇ ਆਪ ਝੂਠ ਦੀ ਨਿਖੇਧੀ ਹੋ ਜਾਏਗੀ। ਮਹਾਰਾਜ ਜੀ ਨੇ ਸੰਸਾਰ ਨੂੰ ਸੁਪਨ ਤੁਲ ਕਿਹਾ ਅਤੇ ਇੱਥੇ ਸਤਨਾਮ ਕਹਿ ਦਿੱਤਾ ਕਿ ਸਤਨਾਮ ਕਹਿੰਦੇ ਆਪਣੇ ਆਪ ਸੰਸਾਰ ਦਾ ਨਿਸ਼ੇਧ ਹੋ ਜਾਂਦਾ, ਜਗਤ ਆਪਣੇ ਆਪ ਹੀ ਬਿਨਸਦਾ, ਉਹ ਫਿਰ ਮਨ ਦੇ ਵਿੱਚ ਪਰਪੱਕ ਹੋ ਜਾਂਦਾ ਹੈ। ਅਤੇ ਫਿਰ ਕਰਤਾ ਜੋ ਆਪ ਹੀ ਸਾਰੇ ਸੰਸਾਰ ਨੂੰ ਕਰਨ ਵਾਲਾ ਕਰਤਾ ਹੈ, ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਆਪ ਹੀ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ। ਅਤੇ ਕਰਤਾ ਫਿਰ ਪੁਰਖ ਪੂਰਿਆ ਹੋਇਆ ਸਾਰੇ ਵਿੱਚ, ਜੁਲਾਇਆ ਕੱਪੜਾ ਬਣਾ ਕੇ ਕੱਪੜੇ ਦਾ ਕਰਤਾ ਤਾਂ ਬਣ ਜਾਂਦਾ ਹੈ, ਪਰ ਉਸ ਕੱਪੜੇ ਦੇ ਵਿੱਚ ਤਾਂ ਨਹੀਂ ਨਾ ਰਮਦਾ ਜੁਲਾਇਆ। ਸੁਨਿਆਰਾ ਸੋਨੇ ਦੇ ਗਹਿਣੇ ਬਣਾ ਕੇ ਉਸ ਸੋਨੇ ਦੇ ਗਹਿਣਿਆਂ ਦਾ ਕਰਤਾ ਜ਼ਰੂਰ ਬਣ ਜਾਂਦਾ ਹੈ, ਪਰ ਉਸ ਸੋਨੇ ਦੇ ਗਹਿਣਿਆਂ ਵਿੱਚ ਸੁਨਿਆਰਾ ਰਮਦਾ ਤਾਂ ਨਹੀਂ। ਇੱਕ ਲੁਹਾਰ ਲੋਹੇ ਦੇ ਔਜ਼ਾਰ ਬਣਾ ਕੇ ਉਹਨਾਂ ਔਜ਼ਾਰਾਂ ਦਾ ਕਰਤਾ ਤਾਂ ਬਣ ਜਾਂਦਾ ਹੈ, ਪਰ ਉਹਨਾਂ ਔਜ਼ਾਰਾਂ ਦੇ ਵਿੱਚ ਉਹ ਲੁਹਾਰ ਰਮਦਾ ਤਾਂ ਨਹੀਂ। ਪਰ ਮੇਰਾ ਵਾਹਿਗੁਰੂ ਪਰਮੇਸ਼ਰ ਐਸਾ ਮਹਾਰਾਜ ਜੀ ਕਹਿੰਦੇ ਉਹ ਕਰਕੇ ਨਾ ਕਰਤਾ, ਫਿਰ ਇਹਦੇ ਵਿੱਚ ਪੂਰਿਆ ਵੀ ਹੋਇਆ ਹੈ, ਪੁਰਖ ਕਰਕੇ ਫਿਰ ਉਹਦੇ ਵਿੱਚ ਪੂਰਿਆ ਹੋਇਆ ਹੈ, ਜੋ ਸਾਰਿਆਂ ਨੂੰ ਪੂਰਨੇ ਵਾਲਾ ਹੈ, ਭਰਨੇ ਵਾਲਾ ਹੈ, ਐਸਾ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ।
ਨਿਰਭਉ
ਭਉ ਤੋਂ ਰਹਿਤ ਹੈ, ਡਰ ਤੋਂ ਰਹਿਤ ਹੈ, ਉਹਨੂੰ ਕਿਸੇ ਦਾ ਭਉ ਨਹੀਂ, ਉਹਨੂੰ ਕਿਸੇ ਦਾ ਡਰ ਨਹੀਂ, ਉਹ ਭਉ ਤੋਂ ਰਹਿਤ ਹੈ।
ਨਿਰਵੈਰ
ਨਿਰਵੈਰ ਹੈ, ਵੈਰ ਤੋਂ ਰਹਿਤ ਹੈ, ਵੈਰ ਕਰੇ ਵੀ ਕਿਸੇ ਨਾਲ, ਉਹਦੀ ਆਪਣੀ ਤਾਂ ਅੰਸ ਹੈ ਸਾਰੀ, ਆਪਣਾ ਆਪ ਉਹਨੇ ਆਪ ਹੀ ਪਸਾਰਿਆ, ਅਤੇ ਵੈਰ ਰੱਖੇ ਵੀ ਕਿਸ ਨਾਲ, ਵੈਰ ਤਾਂ ਉਹਦੇ ਨਾਲ ਹੁੰਦਾ ਜਿਹੜੀ ਆਪਣੀ ਅੰਸ਼ ਨਾ ਹੋਵੇ ਦੂਸਰੇ ਨਾਲ, ਬੇਗਾਨੇ ਨਾਲ, ਪਰ ਪਰਮੇਸ਼ਰ ਦੀ ਤਾਂ ਸਾਰੀ ਅੰਸ਼ ਆਪਣੀ ਹੈ, ਆਪਣੀ ਅੰਸ਼ ਨਾਲ ਉਹ ਵੈਰ ਕਿਵੇਂ ਰੱਖ ਸਕਦਾ, ਇਸ ਕਰਕੇ ਉਹ ਨਿਰਵੈਰ ਹੈ। ਫਿਰ ਮਹਾਂਪੁਰਖਾਂ ਸੰਤ ਗਿਆਨੀ ਗੁਰਬਚਨ ਸਿੰਘ ਹੋਣਾ ਨੇ ਨਿਰਵੈਰ ਦੇ ਅਰਥ ਇਹ ਵੀ ਕੀਤੇ ਨੇ, ਰਾਰੇ ਨੂੰ ਜਿਹੜੀ ਔਂਕੜ ਲੱਗੀ ਆ ਉਹਦੇ ਵਿੱਚੋਂ ਲੱਲਾ ਸ਼ਬਦ ਲੁਪਤ ਹੈ, ਵੈਲ। ਹਰ ਇੱਕ ਮਨੁੱਖ ਨੂੰ ਕੋਈ ਨਾ ਕੋਈ ਵੈਲ ਲੱਗਾ ਹੋਇਆ, ਆਦਤ ਲੱਗੀ ਹੋਈ ਹੈ, ਹਰ ਇੱਕ ਮਨੁੱਖ ਕਿਸੇ ਨਾ ਕਿਸੇ ਆਦਤ ਕਰਕੇ ਮਜਬੂਰ ਹੈ, ਪਰ ਵਾਹਿਗੁਰੂ ਪਰਮੇਸ਼ਰ ਸਾਰੀਆਂ ਵੈਲਤਾਈਆਂ ਤੋਂ ਆਦਤਾਂ ਤੋਂ ਨਿਰਰਹਿਤ ਹੈ, ਇਸ ਕਰਕੇ ਉਹਨੂੰ ਨਿਰਵਾਣ ਵੀ ਕਹਿੰਦੇ ਨੇ। ਜਿਹਨੂੰ ਕੋਈ ਆਦਤ ਨਾ ਹੋਵੇ, ਕੋਈ ਵਹਿਲਤਾਈ ਨਾ ਹੋਵੇ, ਜੋ ਸਮਸਤ ਆਦਤਾਂ ਤੋਂ ਸਮਸਤ ਵਹਿਲਤਾਈਆਂ ਤੋਂ ਨਿਰਰਹਿਤ ਹੈ।
ਅਕਾਲ ਮੂਰਤ,
ਮੇਰੇ ਵਾਹਿਗੁਰੂ ਪਰਮੇਸ਼ਰ ਦੀ ਜੋ ਮੂਰਤ ਹੈ ਹਸਤੀ, ਉਹ ਅਕਾਲ ਹੈ, ਕਾਲ ਦੇ ਵਿੱਚ ਨਹੀਂ ਆਉਂਦੀ। ਸਭ ਮੂਰਤਾਂ ਕਾਲ ਦੇ ਦਾਇਰੇ 'ਚ ਨੇ, ਬਿਨਸਦੀਆਂ ਨੇ, ਮਿਟਦੀਆਂ ਨੇ, ਢੱਠਦੀਆਂ ਨੇ। ਜਿੰਨੀਆਂ ਵੀ ਮੂਰਤੀਆਂ ਨੇ, ਚਾਹੇ ਉਹ ਤਾਂਬੇ ਦੀਆਂ ਬਣਨ, ਪੱਥਰ ਦੀਆਂ ਬਣਨ, ਲੋਹੇ ਦੀਆਂ ਬਣਨ, ਸੋਨੇ ਦੀਆਂ ਬਣਨ, ਉਹ ਸਭ ਮਿਟ ਜਾਂਦੀਆਂ, ਕਿਉਂਕਿ ਕਾਲ ਦੇ ਅਧੀਨ ਨੇ। ਇੱਕ ਮੂਰਤ ਹੈ ਵਾਹਿਗੁਰੂ ਪਰਮੇਸ਼ਰ ਦੀ, ਜਿਹੜੀ ਕਾਲ ਦੇ ਅਧੀਨ ਨਹੀਂ, ਅਕਾਲ ਹੈ, ਜੋ ਕਾਲ ਵਿੱਚ ਨਹੀਂ ਹੈ। ਸਭ ਮੂਰਤਾਂ ਬਿਨਸਦੀਆਂ ਨੇ, ਕਿਉਂਕਿ ਕਾਲ ਦੇ ਅੰਦਰ ਨੇ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਕਾਲ ਦਾ ਪਸਾਰਾ, ਕਿਉਂਕਿ ਸਭ ਕਾਲ ਨੇ ਬਣਾਏ ਨੇ, ਕਾਲ ਨੇ ਚੱਬ ਜਾਣੇ ਨੇ, ਖਾ ਜਾਣੇ ਨੇ। ਪਰ ਇੱਕ ਵਾਹਿਗੁਰੂ ਪਰਮੇਸ਼ਰ ਦੀ ਮੂਰਤ ਐਸੀ ਹੈ ਜਿਹੜੀ ਕਾਲ ਦੇ ਅੰਦਰ ਨਹੀਂ ਆਉਂਦੀ, ਕਾਲ ਤੋਂ ਸੁਤੰਤਰ ਹੈ। ਇਸ ਕਰਕੇ ਉਹਦੀ ਮੂਰਤ ਸਦਾ ਰਹਿਣ ਵਾਲੀ ਹੈ। ਮੂੰਹ ਰੱਤ, ਮੂੰਹ ਜਮਾ ਰੱਤ, ਮੇਰੀ ਉਹਦੇ ਵਿੱਚ ਪ੍ਰੀਤ ਹੈ, ਜਿਹੜਾ ਕਾਲ ਵਿੱਚ ਨਹੀਂ ਆਉਂਦਾ, ਜੋ ਅਕਾਲ ਪੁਰਖ ਹੈ, ਮੇਰੀ ਉਸਦੇ ਵਿੱਚ ਰਤੀ ਹੈ, ਮੇਰੀ ਉਹਦੇ ਵਿੱਚ ਪ੍ਰੀਤ ਹੈ।
ਆ ਜੂਨੀ,
ਜੋ ਜੂਨੀਆਂ ਤੋਂ ਰਹਿਤ ਹੈ, ਜੂਨੀ ਵਿੱਚ ਨਹੀਂ ਆਉਂਦਾ। ਨਾਸ ਤਾਂ ਹੋਵੇ ਜੇ ਜੂਨੀਆਂ ਵਿੱਚ ਆਵੇ, ਉਹ ਕਿਸੇ ਜੂਨੀ ਵਿੱਚ ਆਉਂਦਾ ਨਹੀਂ। ਸਭ ਜੂਨੀਆਂ ਉਹਦੇ ਤੋਂ ਆਉਂਦੀਆਂ ਨੇ, ਪਰ ਉਹ ਆਪ ਕਿਸੇ ਜੂਨੀ ਤੋਂ ਨਹੀਂ ਆਉਂਦਾ। ਸਭ ਜੂਨੀਆਂ ਉਸੇ ਤੋਂ ਪੈਦਾ ਹੁੰਦੀਆਂ ਨੇ। 84 ਲੱਖ ਜੂਨ ਉਹ ਪਾਈ, ਸਭ ਉਹਨੇ ਪੈਦਾ ਕੀਤੀਆਂ, ਉਹਦੇ ਵਿੱਚੋਂ ਤਾਂ 84 ਲੱਖ ਜੂਨਾਂ ਪੈਦਾ ਹੋ ਰਹੀਆਂ ਨੇ, ਪਰ ਉਹ ਆਪ ਕਿਸੇ ਜੂਨ ਤੋਂ ਪੈਦਾ ਨਹੀਂ ਹੁੰਦਾ, ਇਸ ਕਰਕੇ ਅਜੂਨੀ ਹੈ।
ਸੈਭੰਗ
ਸਵਤੇ ਪ੍ਰਕਾਸ਼ ਹੈ, ਅਜੂਨੀ ਹੋਣ ਕਰਕੇ ਉਹ ਆਪਣੇ ਆਪ ਨੂੰ ਬਣਾ ਲੈਂਦਾ, ਆਪ ਹੀ ਆਪਣੇ ਆਪ ਨੂੰ ਬਣਾਉਣ ਵਾਲਾ। ਸੈਭੰਗ ਸਵਤੇ ਪ੍ਰਕਾਸ਼, ਆਪਣੇ ਆਪ ਨੂੰ ਜੋ ਆਪ ਹੀ ਬਣਾਉਣ ਵਾਲਾ ਹੈ, ਆਪ ਹੀ ਆਪਣੇ ਆਪ ਨੂੰ ਪ੍ਰਕਾਸ਼ਣ ਵਾਲਾ।
ਗੁਰਪ੍ਰਸਾਦ
ਕਿਵੇਂ ਪ੍ਰਾਪਤ ਹੋਵੇ ਐਸਾ ਸਰੂਪ ਪਰਮੇਸ਼ਰ ਦਾ ਜੋ ਉੱਪਰ ਦੱਸਿਆ ਗਿਆ ਹੈ? ਮਹਾਰਾਜ ਜੀ ਕਹਿੰਦੇ, ਇਸ ਸਾਰੇ ਸਰੂਪ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ। ਪ੍ਰਸਾਦ ਕਿਰਪਾ, ਗੁਰ ਗੁਰੂ ਦੀ ਕਿਰਪਾ, ਗੁਰੂ ਦੀ ਕਿਰਪਾ ਨਾਲ ਨਿਰਭਉ ਨਿਰਵੈਰ ਦੀ, ਅਕਾਲ ਮੂਰਤ ਦੀ, ਅਜੂਨੀ ਦੀ, ਸੈਭੰਗ ਸਰੂਪ ਪਰਮੇਸ਼ਰ ਦੀ ਜੋ ਪ੍ਰਾਪਤੀ ਆ, ਉਹ ਗੁਰੂ ਦੀ ਕਿਰਪਾ ਨਾਲ ਹੈ। ਇਹ ਅੱਠ ਮੰਤਰ, ਇਹ ਮੂਲ ਮੰਤਰ ਅਕਾਲ ਪੁਰਖ ਪਰਮੇਸ਼ਰ ਜੀ ਨੇ ਆਪ ਗੁਰੂ ਬਣ ਕੇ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਦਿੱਤਾ ਹੈ।
ਸਵਈਆ ਬਹੁਰੋ ਤੁਨ ਭੋਰ ਗੰਭੀਰ ਬਣੈ ਤਜੀਏ ਕਿਤ ਕੋ ਵਿਦਤਾ ਵੋ ਜਾਏ।
ਇਹ ਮੰਤਰ ਦੇ ਕੇ ਅਕਾਲ ਪੁਰਖ ਪਰਮੇਸ਼ਰ ਜੀ ਨੇ ਬੜੀ ਗਹਿਰ ਗੰਭੀਰ ਧੁਨ ਵਿੱਚ, ਬੜੀ ਗੰਭੀਰ ਆਵਾਜ਼, ਗਹਿਰੀ ਆਵਾਜ਼ ਦੇ ਵਿੱਚ ਅਕਾਲ ਪੁਰਖ ਜੀ ਨੇ ਬਚਨ ਕਿਹਾ, ਹੇ ਗੁਰੂ ਨਾਨਕ ਜੀ, ਹੁਣ ਤੁਸੀਂ ਮੋਦੀਖਾਨੇ ਦੀ ਕ੍ਰਿਤ ਤੱਜ ਕੇ, ਮੋਦੀਖਾਨੇ ਦਾ ਕੰਮ ਕਰ ਰਹੇ ਸਨ ਹੁਣ ਤੱਕ, ਉਹ ਕ੍ਰਿਤ ਤੱਜ ਕੇ ਬਿਦਤਾਵੋ ਜਾਈ, ਆਹ ਜਿਹੜਾ ਅਸੀਂ ਤੁਹਾਨੂੰ ਮੰਤਰ ਦਿੱਤਾ ਹੈ, ਇਹਨੂੰ ਪ੍ਰਗਟ ਕਰੋ ਸੰਸਾਰ 'ਚ। ਅੱਜ ਤੱਕ ਇਹ ਪ੍ਰਗਟ ਨਹੀਂ ਹੋਇਆ, ਇਹਨੂੰ ਤੁਸੀਂ ਜਾ ਕੇ ਪ੍ਰਗਟ ਕਰਨਾ। ਤਾਂ ਹੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਵੀ ਕਿਹਾ ਨਾ ਕਿ ਗੁਪਤ ਨਾਮ ਪ੍ਰਗਾਜਾ, ਮੇਰੇ ਮਾਲਕ ਨੇ, ਮੇਰੇ ਸਤਿਗੁਰਾਂ ਨੇ ਦਇਆ ਕੀਤੀ ਹੈ, ਜਿਹੜਾ ਨਾਮ ਪਹਿਲਾਂ ਯੁੱਗਾਂ ਵਿੱਚ ਗੁਪਤ ਸੀ ਉਹਨੂੰ ਪ੍ਰਗਟ ਕਰ ਦਿੱਤਾ ਹੈ। ਐਸਾ ਵੀ ਕਹਿੰਦੇ ਨੇ ਕਿ ਵਾਹਿਗੁਰੂ ਸ਼ਬਦ ਵੀ ਮੇਰੇ ਪਾਤਸ਼ਾਹ ਨੂੰ ਅਕਾਲ ਪੁਰਖ ਜੀ ਪਾਸੋਂ ਪ੍ਰਾਪਤ ਹੋਇਆ, ਜਿਹੜਾ ਸਤਿਗੁਰੂ ਜੀ ਨੇ ਸਿੱਖਾਂ ਨੂੰ ਦਿੱਤਾ ਹੈ। ਇਹਦੇ ਜਿਹੜੇ 4 ਅੱਖਰ ਨੇ, 36 ਯੁੱਗ ਤੱਕ ਕਹਿੰਦੇ ਇਹਨਾਂ ਅੱਖਰਾਂ ਦਾ ਜਾਪ ਹੁੰਦਾ ਰਿਹਾ, 36 ਯੁੱਗ ਤੱਕ। ਹਰ 9 ਯੁੱਗ ਬਾਅਦ 1 ਅੱਖਰ ਉਚਾਰਨ ਹੁੰਦਾ ਸੀ, ਅਤੇ ਫਿਰ 4 ਅੱਖਰ ਜਿਸ ਵੇਲੇ ਇਕੱਠੇ ਕਰਕੇ ਵਾਹਿਗੁਰੂ ਸ਼ਬਦ ਦਾ ਆਲਾਪ ਹੋਇਆ, 36 ਯੁੱਗਾਂ ਦਾ ਪਸਰਿਆ ਹੋਇਆ ਜਿੰਨਾ ਗੁਬਾਰ ਹਨੇਰਾ ਸੀ ਉਹ ਦੂਰ ਹੋ ਗਿਆ, ਨਿਵਿਰਤ ਹੋ ਗਿਆ। ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਜੀ ਕਿ ਤੁਸੀਂ ਹੁਣ ਇਹ ਕਿਰਤ ਛੱਡ ਕੇ ਸੰਸਾਰ ਦੀ ਆਹ ਜਿਹੜਾ ਨਾਮ ਅਸੀਂ ਤੁਹਾਨੂੰ ਦਿੱਤਾ ਹੈ, ਆਹ ਜੋ ਮੂਲ ਮੰਤਰ ਤੁਹਾਨੂੰ ਦਿੱਤਾ ਹੈ, ਇਸ ਮੰਤਰ ਦਾ ਜਾ ਕੇ ਪ੍ਰਕਾਸ਼ ਕਰੋ, ਇਹਨੂੰ ਜਾ ਕੇ ਪ੍ਰਗਟ ਕਰੋ।
ਪਦ ਬੰਧਨ ਕੋ ਕਰ ਫੇਰ ਮੁਰੇ, ਦੁੱਖ ਦੁੰਦ ਮਿਟੈ ਜੇ ਕੇ ਦਰਸਾਏ।
ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਤੇ ਪਦ ਬੰਧਨਾ ਨਮਸਕਾਰ ਕਰਕੇ, ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਕਹਿ ਕੇ, ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਜੀ ਦੇ ਦਰਬਾਰ ਚੋਂ ਪਿੱਛੇ ਵਾਪਸ ਮੁੜੇ ਹਨ। ਐਸੇ ਸਾਹਿਬ ਜਿਨ੍ਹਾਂ ਦਾ ਦਰਸ਼ਨ ਕਰਕੇ ਦੁੱਖਾਂ ਦੇ ਦੁੰਦ ਮਿਟ ਜਾਂਦੇ ਨੇ, ਦੁੱਖਾਂ ਦੇ ਦੁੱਖ ਸਮੂਹ ਬਿਨਸ ਜਾਂਦੇ ਨੇ, ਐਸੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਦਰਸ਼ਨ ਹਨ।
ਜੈ ਤੇ ਸੋ ਗਏ ਤੇ ਠੋਰ ਆਏ, ਸੁਖ ਦਾਸ ਦੇ ਜੇ ਨਾਮ ਜਪਾਏ।
ਵੇਈ ਨਦੀ ਚੋਂ ਮਹਾਰਾਜ ਜੀ ਗਏ ਸਨ ਜਿੱਥੋਂ, ਉਸੇ ਵੇਈ ਨਦੀ ਚ ਸਤਿਗੁਰੂ ਜੀ ਫੇਰ ਵਾਪਸ ਆ ਗਏ ਨੇ। ਤੀਸਰੇ ਦਿਨ ਐਸੇ ਸਾਹਿਬ ਜਿਹੜੇ ਆਪਣਿਆਂ ਦਾਸਾਂ ਨੂੰ ਨਾਮ ਜਪਾਉਣ ਵਾਸਤੇ ਆਏ ਨੇ, ਨਾਮ ਦੇ ਸਿਮਰਨ ਕਰਨ ਵਿੱਚ ਲਾਉਣ ਆਏ ਨੇ, ਨਾਮ ਦੀ ਆਰਾਧਨਾ ਵਿੱਚ ਜੋੜਨ ਆਏ ਨੇ, ਐਸੇ ਪਾਤਸ਼ਾਹ ਫਿਰ ਉਸ ਵੇਈ ਚ ਆ ਪ੍ਰਵੇਸ਼ੇ ਨੇ।
ਗੁਰ ਕਿੰਕਰ ਲੈ ਕਰ ਚੀਰ ਬਰੰਗ, ਫਿਰ ਤੀਰ ਵਹੀ ਨਿਤ ਹੋਵੇ ਆਏ।
ਮਹਾਰਾਜ ਜੀ ਦਾ ਸੇਵਾਦਾਰ ਸੀ ਨਾ, ਕੱਪੜੇ ਲੈ ਕੇ ਆਇਆ ਸੀ, ਖਲੋਤਾ ਸੀ ਤੇ ਸਤਿਗੁਰੂ ਜੀ ਅਲੋਪ ਹੋ ਗਏ ਸੀ। ਉਹ ਰੋਜ਼ ਹੀ ਉੱਥੇ ਸਵੇਰੇ ਅੰਮ੍ਰਿਤ ਵੇਲੇ ਆ ਜਾਂਦਾ ਸੀ ਕੱਪੜੇ ਲੈ ਕੇ, ਤੇ ਸਾਰਾ ਦਿਨ ਉਹਨੇ ਉੱਥੇ ਹੀ ਬੈਠਾ ਰਹਿਣਾ ਕਿ ਮੇਰੇ ਸਤਿਗੁਰੂ ਜੀ ਜ਼ਰੂਰ ਬਾਹਰ ਆਉਣਗੇ। ਉਹਦੇ ਅੰਦਰ ਵੀ ਨਿਸ਼ਚਾ ਸੀ। ਬੇਬੇ ਨਾਨਕੀ ਜੀ ਵੀ ਚੌਂਕੜਾ ਮਾਰੀ ਬੈਠੇ ਸੀ, ਸਾਰੀ ਰਾਤ ਉਹਨਾਂ ਨੂੰ ਵੀ ਬੀਤ ਗਈ ਹੈ। ਅਤੇ ਅਗਲੇ ਦਿਨ ਕਹਿੰਦੇ ਉਹ ਸੇਵਾਦਾਰ ਵੀ ਕੱਪੜੇ ਲੈ ਕੇ ਉੱਥੇ ਹੀ ਕੰਢੇ 'ਤੇ ਆਣ ਖਲੋਤਾ ਕਿ ਮਹਾਰਾਜ ਸੱਚੇ ਪਾਤਸ਼ਾਹ ਜ਼ਰੂਰ ਬਾਹਰ ਆਉਣਗੇ, ਜ਼ਰੂਰ ਮਹਾਰਾਜ ਜੀ ਦਰਸ਼ਨ ਦੇਣਗੇ।
ਦੋਹੇਰਾ ਜੈ ਪ੍ਰਵਿਸ਼ੇ ਇੱਕ ਕੋਸ ਤੈ ਨਿਕਸੇ ਗੁਰ ਪਰਬੀਨ।
ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਾਲੀ ਜਿਹੜੀ ਥਾਂ ਆ, ਪ੍ਰਵੇਸ਼ ਉੱਥੇ ਕੀਤਾ ਵੇਈ 'ਚ, ਅਤੇ ਉੱਥੋਂ ਤਕਰੀਬਨ ਇੱਕ ਕੋਹ ਦੀ ਵਾਟ 'ਤੇ ਵੇਈ ਨਦੀ ਦੇ ਕੰਢੇ 'ਤੇ ਇੱਕ ਅਸਥਾਨ ਬਣਿਆ ਹੋਇਆ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨ ਦਿਨਾਂ ਬਾਅਦ ਪ੍ਰਗਟ ਹੋਏ ਨੇ। ਸੰਤ ਘਾਟ ਸਾਹਿਬ ਵਾਲੇ ਅਸਥਾਨ 'ਤੇ ਮਹਾਰਾਜ ਜੀ ਉਸ ਵੇਈ ਦੇ ਵਿੱਚੋਂ ਇੱਕ ਕੋਹ ਦੂਰ ਜਿੱਥੇ ਮਹਾਰਾਜ ਜੀ ਪ੍ਰਵੇਸ਼ ਕੀਤਾ ਸੀ, ਉੱਥੋਂ ਇੱਕ ਕੋਹ ਦੀ ਵਾਟ ਤੋਂ ਮਹਾਰਾਜ ਜੀ ਵੇਈ 'ਚੋਂ ਬਾਹਰ ਨਿਕਲੇ ਨੇ।
ਸੰਤ ਘਾਟ ਅਬ ਲਗ ਬਿਦਤ ਦਰਸੈ ਸਿੱਖ ਸੋ ਚੀਨ।
ਉੱਥੇ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਮੌਜੂਦ ਬੜਾ ਸੁੰਦਰ ਰਮਣੀਕ ਅਸਥਾਨ ਬਣ ਗਿਆ ਹੈ। ਬੜੇ ਸੋਹਣੇ ਬਾਗ ਬਗੀਚੇ ਨਾਲ ਵੇਈ ਦੇ ਖਿੜੇ ਹੋਏ ਨੇ, ਅਤੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਹੋਏ, ਜਿਸ ਗੁਰਦੁਆਰਾ ਗੁਰਦੁਆਰੇ ਸੰਤ ਘਾਟ ਸਾਹਿਬ ਦੇ ਦਰਸ਼ਨ ਅੱਜ ਵੀ ਸੰਗਤਾਂ ਜਾ ਕੇ ਕਰਦੀਆਂ ਹਨ।
ਸਵਈਆ ਸ਼ਰਦਾ ਉਰ ਭੂਰ ਨਿਹਾਰਤ ਬਾਰ ਗੁਰਪਦ ਪ੍ਰੇਮ ਮੈਂ ਹੋਤੀ ਅਧੀਰਾ।
ਉਹ ਜਿਹੜਾ ਸੇਵਾਦਾਰ ਸੀ ਨਾ, ਕੱਪੜੇ ਲੈ ਕੇ ਬਸਤਰ ਮਹਾਰਾਜ ਜੀ ਦੇ ਖਲੋਤਾ ਰਹਿੰਦਾ ਸੀ, ਉਹ ਅੱਜ ਵੀ ਬੜੀ ਸ਼ਰਧਾ ਨਾਲ ਪਾਣੀ ਵੱਲ ਨਿਗਾਹ ਮਾਰ ਕੇ ਵੇਖ ਰਿਹਾ, ਪਾਣੀ ਵੱਲ ਬਾਰ ਬਾਰ ਨਿਗਾਹ ਮਾਰ ਰਿਹਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਵਿੱਚੋਂ ਨਜ਼ਰ ਆ ਜਾਣ।
ਮੁਖ ਸੋਚਤ ਲੋਚਨ ਨੀਰ ਬਿਮੋਚਤ ਚੌਂਪਤ ਚੀਤ ਹਲੈ ਚੱਕ ਨੀਰਾ।
ਕਹਿੰਦੇ ਇਸ ਪ੍ਰਕਾਰ ਦੇ ਨਾਲ ਮਹਾਰਾਜ ਜੀ ਦੇ ਪਾਵਨ ਚਰਨਾਂ ਕਮਲਾਂ ਦੀ ਪ੍ਰੀਤ ਉਹਦੇ ਅੰਦਰ ਇੰਨੀ ਹੈ ਵੀ ਜੇ ਪਾਣੀ ਦੇ ਵਿੱਚ ਮੱਛ ਵੀ ਹਿੱਲਦਾ ਨਾ ਥੋੜ੍ਹਾ ਜਿਹਾ, ਅਤੇ ਰੰਚਕ ਮਾਤਰ ਵੀ ਪਾਣੀ ਹੱਲ ਜਾਵੇ, ਉਹਨੂੰ ਇੱਦਾਂ ਲੱਗਦਾ ਵੀ ਹੁਣੇ ਬਾਹਰ ਆਏ ਕਿ ਆਏ, ਮਨ 'ਚ ਪਿਆਰ ਸੀ ਨਾ, ਅਤੇ ਪਾਣੀ ਉੱਦਾਂ ਵੀ ਕਿਤੇ ਜਲ ਦੇ ਜੰਤੂ ਨਾਲ ਵੀ ਹਿੱਲੇ, ਅਤੇ ਉਹ ਸੇਵਾਦਾਰ ਦੇ ਮਨ 'ਚ ਇੰਨਾ ਪਿਆਰ ਇੰਨੀ ਪ੍ਰੀਤ ਸੀ ਕਿ ਜਾਪਦਾ ਗੁਰੂ ਸਾਹਿਬ ਜੀ ਬਾਹਰ ਨਿਕਲਣ ਲੱਗੇ ਨੇ ਹੁਣੇ, ਇੱਦਾਂ ਉਹਦੇ ਅੰਦਰ ਦੀ ਭਾਵਨਾ ਸੀ।
ਇਸ਼ਨਾਨ ਸਮੈ ਨਿਕਸੇ ਕਰ ਨਾ ਕਰ ਬਾਸੁਰ ਤੀਨ ਬਿਹਾਏ ਗਹੀਰਾ।
ਤਿੰਨ ਦਿਨਾਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ਼ਨਾਨ ਦੇ ਸਮੇਂ ਜਦੋਂ ਇਸ਼ਨਾਨ ਕਰਨ ਪ੍ਰਵੇਸ਼ੇ ਸਨ, ਉਸੇ ਸਮੇਂ ਮਹਾਰਾਜ ਜੀ ਕਰੁਣਾ ਕਰ ਦਇਆ ਦੇ ਘਰ ਪਾਤਸ਼ਾਹ ਉਸ ਜਲ ਦੇ ਵਿੱਚੋਂ ਵੇਈ ਚੋਂ ਬਾਹਰ ਆਏ ਨੇ।
ਦ੍ਰਿਗ ਦੇਖਤ ਹੀ ਉਮਗਾ ਅਨਰਾਗ ਸੁਭਾਗ ਸੁਦਾਸ ਖਰਾ ਜਲ ਤੀਰਾ।
ਜਿਹੜਾ ਦਾਸ ਸੀ ਨਾ ਉਹ ਸੱਜੇ ਖੱਬੇ ਵੇਖਦਾ ਰਹਿੰਦਾ ਸੀ, ਇੱਕ ਘੋ ਤੱਕ ਕਦੇ ਸੱਜੇ ਕਦੇ ਖੱਬੇ। ਉਹ ਚੱਲਦਾ ਚੱਲਦਾ ਉੱਥੇ ਹੀ ਸੰਤ ਘਾਟ ਸਾਹਿਬ ਵਾਲੇ ਥਾਂ ਤੇ ਖੜਾ ਵੀ ਸ਼ਾਇਦ ਇਸ ਪਾਸੇ ਹੀ ਮਹਾਰਾਜ ਜੀ ਬਾਹਰ ਆ ਜਾਣ, ਪਰ ਅੱਜ ਕਿਰਪਾ ਹੋ ਗਈ, ਤਿੰਨ ਦਿਨਾਂ ਬਾਅਦ ਉਹਦੀ ਉਡੀਕ ਮੁੱਕ ਗਈ। ਆ ਦਿਆਲੂ ਕਿਰਪਾਲੂ ਪਾਤਸ਼ਾਹ ਮਹਾਰਾਜ, ਜਲ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤਨ ਸਿੰਚਿਆ ਹੋਇਆ ਤੇ ਵੇਈ ਦੇ ਜਲ ਵਿੱਚੋਂ ਬਾਹਰ ਨਿਕਲ ਕੇ ਆਏ ਹਨ।
ਦੌਰ ਕਰੀ ਪਦ ਮੈਂ ਅਬ ਬੰਧਨ ਅੰਬਰ ਦੀਨ ਸੁਖੰਬਰ ਪਾਇਓ।
ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ, ਵੇਖਿਆ ਵੀ ਜਲ ਦੇ ਕੰਢੇ ਤੇ ਸਤਿਗੁਰੂ ਜੀ ਖਲੋਤੇ ਤੇ ਬੜਾ ਪਿਆਰ ਜਾਗਿਆ ਤੇ ਦੌੜ ਕੇ ਭੱਜ ਕੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ, ਨਮਸਕਾਰ ਕੀਤੀ ਔਰ ਮਹਾਰਾਜ ਜੀ ਨੂੰ ਬਸਤਰ ਜਿਹੜੇ ਹੱਥ 'ਚ ਫੜੇ। ਮਹਾਰਾਜ ਤਿੰਨਾਂ ਦਿਨਾਂ ਦਾ ਉਡੀਕਦਾ ਸੀ ਖਲੋਤਾ ਵੀ ਅੱਜ ਆਓਗੇ ਅੱਜ ਆਓਗੇ, ਉਹ ਬਸਤਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿੱਤੇ। ਸੁਖੰਬਰ ਪਾਇਓ, ਸੁੱਖਾਂ ਦੇ ਦਾਤੇ ਸਤਿਗੁਰੂ ਪਾਤਸ਼ਾਹ ਨੇ ਉਹ ਸੋਹਣੇ ਬਸਤਰ ਸਰੀਰ 'ਤੇ ਧਾਰਨ ਕੀਤੇ।
ਦੇਖ ਦਿਆਲ ਤਿਸੈ ਤੇ ਕਾਲ ਨਿਹਾਲ ਭਇਓ ਇਵ ਬੈਨ ਅਲਾਇਓ।
ਮਹਾਰਾਜ ਜੀ ਨੇ ਬੜੀ ਦਇਆ ਕੀਤੀ, ਦਇਆ ਦ੍ਰਿਸ਼ਟੀ ਕਰਦਿਆਂ ਉਸ ਦਾਸ ਵੱਲ ਵੇਖਿਆ ਤੇ ਵੇਖਦਿਆਂ ਬਚਨ ਕਿਹਾ, ਨਿਹਾਲ ਭਇਓ, ਨਿਹਾਲ ਹੋ ਜਾ, ਤੂੰ ਨਿਹਾਲ ਹੋ ਜਾ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਬਚਨ ਕਹੇ,
ਛੂਟ ਕਪਾਟ ਗਏ ਛੱਡਤੀ ਪਰਮ ਠਾਟ ਹਟਾ ਕੱਟ ਗਿਆਨ ਸੁਹਾਇਓ।
ਛੱਡਤੀ ਉਸ ਵੇਲੇ ਤਾਤਕਾਲ ਨਾਲੋ ਨਾਲ ਜਦੋਂ ਮਹਾਰਾਜ ਨੇ ਕਿਹਾ ਨਾ ਨਿਹਾਲ ਭਇਓ, ਨਿਹਾਲ ਹੋ ਜਾ, ਇਹ ਕਹਿਣ ਦੀ ਦੇਰੀ ਸੀ, ਕਪਾਟ ਖੁੱਲ੍ਹ ਗਏ ਉਸ ਸੇਵਾਦਾਰ ਦੇ, ਬੱਜਰ ਕਪਾਟ ਖੁੱਲ੍ਹ ਗਏ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਔਰ ਉਸੇ ਵੇਲੇ ਹਿਰਦੇ ਵਿੱਚ ਗਿਆਨ ਪ੍ਰਗਟ ਹੋ ਗਿਆ, ਭਈ ਗੱਲ ਤਾਂ ਨਿਹਾਲ, ਨਿਹਾਲ 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 ਹੀ ਨਿਹਾਲ ਕਰ ਦਿੱਤਾ ਮਹਾਰਾਜ ਜੀ ਨੇ। ਕਹਿੰਦੇ ਅੰਦਰ ਦੀ ਦਸ਼ਾ ਹੋਰ ਦੀ ਹੋਰ ਹੀ ਹੋ ਗਈ, ਘੱਟ 'ਚ ਗਿਆਨ ਪ੍ਰਕਾਸ਼ ਹੋ ਗਿਆ।
ਮੈਂ ਮੰਦ ਚਲੇ ਪੁਰ ਕੋ ਜੋ ਦੰਭ ਨਿਕੰਦਨ ਕੋ ਭਵ ਆਇਓ।
ਸਹਿਜੇ ਸਹਿਜੇ ਮਹਾਰਾਜ ਉਸ ਦਾਸ ਨੂੰ ਨਿਹਾਲ ਕਰਕੇ ਨਾ ਸੰਤ ਘਾਟ ਸਾਹਿਬ ਤੋਂ ਨਗਰ ਵੱਲ ਨੂੰ ਚੱਲ ਪਏ। ਐਸੇ ਸਾਹਿਬ ਜਿਹੜੇ ਪਖੰਡ ਦਾ ਨਾਸ ਕਰਨ ਵਾਸਤੇ ਇਸ ਧਰਤੀ 'ਤੇ ਆਏ ਨੇ। ਸੋ ਜੀ ਸ੍ਰੀ ਸੁਲਤਾਨਪੁਰ ਸਾਹਿਬ ਨੂੰ ਚੱਲ ਪਏ, ਜਿੱਥੇ ਮੇਰੇ ਸਾਹਿਬ ਦਾ ਹੱਟ ਹੈ, ਗੁਰਦੁਆਰਾ ਹੱਟ ਸਾਹਿਬ। ਮਹਾਰਾਜ ਸੱਚੇ ਪਾਤਸ਼ਾਹ ਉੱਥੇ ਆ ਰਹੇ ਨੇ, ਉੱਥੇ ਆ ਕੇ ਜੋ ਕੌਤਕ ਮੇਰੇ ਗਰੀਬ ਨਿਵਾਜ ਦਿਆਨਿਧ ਪਾਤਸ਼ਾਹ ਨੇ ਵਰਤਾਇਆ ਉਹ ਆਪ ਜੀ ਅਗਲਿਆਂ ਪ੍ਰਕਰਨਾਂ 'ਚ ਕਥਾ ਸਰਵਣ ਕਰੋਗੇ। ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਹੈ, ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਪੀ ਤੇਰੀ ਕੀਮਤ ਨਾ ਪਵੈ, ਪੀ ਤੇਰੀ ਕੀਮਤ ਨਾ ਪਵੈ। ਪੀ ਤੇਰੀ ਕੀਮਤ ਨਾ ਪਵੈ, ਪੀ ਤੇਰੀ ਕੀਮਤ ਨਾ ਪਵੈ। ਹੋ ਕੇਵਡ ਆਖਾਨਾਓ, ਹੋ ਕੇਵਡ ਆਖਾਨਾਓ। ਹੋ ਕੇਵਡ ਆਖਾਨਾਓ, ਹੋ ਕੇਵਡ ਆਖਾਨਾਓ। ਓ ਵਾਹਿਗੁਰੂ 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 ਵਾਹਿਗੁਰੂ
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 ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਦੁਖ ਪੰਜਨ ਗੁਣ ਤਾਸ
ਸੰਗੀ ਹੇ
ਹੇ ਨਿਰਗੁਣ ਸਭ ਟੇਕ ਹੇ ਗੁਣ ਨਿਧਾ ਜਾ ਕੇ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈ ਬੀ ਓਨਾਰ ਹੇ ਸੰਤਾਂ ਕੇ ਸਦਾ ਸੰਗ ਨਿਧਾਰਾ ਧਾਰ।